financial goals, because National Bank offers appointments over video conference, phone, and in person. But still, I would like to give advice for the managing your credit in Canada. Right? That's I always say that your credit score is the social media profile of your finances. To make it look more attractive, always make payments and pay debt on time. Pay all credit card balances to avoid paying interest. Otherwise, at least make minimum payments. Never exceed the credit limit. Never ignore unpaid balances. And most important, check your credit score regularly to keep a check on identity theft or any other credit account that you don't open by yourself. A credit score is your only reputation in front of banks, and we have to do right things to maintain it. So again, do book the appointment with National Bank, and we will be happy to assist you.
I really like your analogy of social media with credit score. That actually made everything so easily understandable. Thank you.
Thank you, Shelby. Thank you for giving your time.
The pleasure is all ours. Thank you so much. I appreciate your time and the knowledge you share with us. इसी तरह से रेडियो वाई पर खबरों का इंफॉर्मेशन का सिलसिला लगातार बने रहेगा. आप बने रहे रेडियो वाई के साथ. बात कर रहे थे हम नवप्रीत सिंह भिंडर के साथ, जिन्होंने इन्फॉर्मेशन दी किस तरह से नेशनल बैंक की वेबसाइट पर आपको मिलता है फाइनेंशियल हब, जहां जाकर आप देख सकते हैं लेटेस्ट इन्फॉर्मेशन, खासतौर पर न्यू कमर्स को ध्यान में रखते हुए. बने रहे रेडियो वाई के साथ.
यू आर लिस्निंग टू रेडियो वाई 24/7.
You are listening to WTOR 770 AM, Youngstown, Toronto.
सिटी ऑफ ब्रैम्पटन आपको 12 नवंबर को सस्को सेंटेनियल, जो कि 11333 ब्रैम्बी रोड इन ब्रैम्पटन पर फर्स्ट एवर दिवाली मेले पर इनवाइट करता है. मुकामी और बैन अल्कवामी फनकारों की परफॉर्मेंसेस के साथ साथ रोशनियों के त्यौहार का जश्न मनाएं. फैमिली फ्रेंडली एक्टिविटीज में हिस्सा लें. वेंडर के मजेदार खाने और शहर में चलाए जाने वाले आतिशबाजी के सबसे बड़े मंजर को एंजॉय करें. प्रोग्राम की मुकम्मल तफसीलात के लिए विजिट करें www.brampton.ca/diwali.
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ. ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ. ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ.
ਜੀਨਾ ਇਹ ਸਾਰੇ ਪਟਾਕੇ ਹੋ ਜਾਣਗੇ ਫੇਲ ਜਦੋਂ ਪਟਾਕੇ ਆਉਣਗੇ pataka.com ਤੋਂ. ਸਭ ਤੋਂ ਸਸਤਾ ਹੋਲਸੇਲ ਰੇਟ ਤੇ ਪਟਾਕਾ ਲੈਣ ਲਈ pataka.com. ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 416-828-6008 ਜਾਂ ਫਿਰ 647-615-5234. ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ pataka.com.
You are listening to Radio Y 24/7.
अगर आप कोई भी कार लेने का सोच रहे हैं, SUV या सेडान, तो Why Me Ria आपकी हेल्प करने को है तैयार. अब कार लें अपने बजट में. GMC, Chevrolet, Buick, Corvette, Honda, Hyundai, Nissan, Toyota, Ford, Lexus, Mitsubishi, Kia, Chrysler, Jeep, Dodge, Mercedes या फिर BMW. कॉन्टैक्ट करें Why Me Ria को at 416-475-5000.
416-475-5000.
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ. ਫੋਨ 416-994-8989, 416-994-8989. ਵਕੀਲ ਬ੍ਰਿਜਮੋਹਨ.
Big hearts, bigger transfers and biggest smiles. Transfer more with ICICI Bank Money to India and get offers to send up to $30,000 at one go. Money to India. Transfer Bharose Ka. a product of ICICI Bank Canada. Please visit icicibank.ca or download the Money to India Canada app to know more. Terms and conditions apply.
ओए लक्की आ तेनू बेबे नाल मिला के लियावा
बेबे आ गई सच बेबे आ गई
हां बेबे दी रसोई खुल गई
मतलब
बेबे दी रसोई दादी ते मां दे हाथ दे स्वाद दा खाना हुण ब्रैम्पटन विच तुसी सारे आओ खाओ ते खुशी मनाओ सवेरे 9 बजे कोलो लेके राती 10 बजे तक
किथे
2700 नॉर्थ पार्क ड्राइव यूनिट नंबर 14 ब्रैम्पटन अवानी वाला प्लाजा मेन इंटरसेक्शन एयरपोर्ट से बोवेड फोन नंबर 905-458-0995-905-458-0995 वाह भाई वाह बेबे दी रसोई नजारा ही आ गया
ओंटारियो विच लगभग हर चीज ट्रक द्वारा चलती है अते साडे सूबे विच मेहनती समर्पित पेशेवर ट्रक ड्राइवर अते ट्रांसपोर्टेशन वर्कर साडी इकॉनमी दी बैकबोन हन जो एह यकीनी बनाउंदे हन कि ओंटारियो वासियां नूं उहनां दीआं लोड दीआं जरूरी चीजां टाइम सिर मिलण असीं ओंटारियो ट्रकिंग एसोसिएशन विखे साडे महान उद्योग विच साउथ एशियन भाईचारे दे महत्वपूर्ण योगदान नूं मानता दिंदे हां अते असीं तुहाडा धन्नवाद करदे हां ओंटारियो ट्रकिंग एसोसिएशन वालों तुहानू दिवाली दियां लख लख बधाइयां असी उम्मीद करदे हां कि तुहाडी दिवाली खुशहाल अते सुरक्षित होवे
यू कैन लिसन टू द हेडलाइंस एनीवेयर बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल ओनली ऑन साउथ एशियन पल्स Call Yudhvir Jaswal 647-272-8182 or visit southasiandaily.com. South Asian
ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗੁਪੇਟਰ ਵਾਈ ਮੀਡੀਆ ਮੈਂ ਯੂਧਵੀਰ ਜਸਵਾਲ ਤੁਹਾਡੀ ਖਿਦਮਤ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ ਇੱਕ ਫਿਰ ਸਵਾਗਤ ਕਰਦੇ ਹਾਂ ਸਰਾ ਜੀ ਵੈਲਕਮ ਬੈਕ ਕੀ ਹਾਲ ਹੈ ਠੀਕ ਹੈ
ਇੱਕਦਮ ਬੜਿਆ ਯੂਧਵੀਰ ਜੀ
ਥੈਂਕ ਯੂ ਔਰ ਸ਼ੈਲੀ ਜੀ ਵੈਲਕਮ ਬੈਕ
ਥੈਂਕ ਯੂ ਸੋ ਮੱਚ
ਸ਼ੈਲੀ ਜੀ ਅਗਲੀਆਂ 5 ਖਬਰਾਂ ਤੁਹਾਡੇ ਨਾਲ ਸ਼ੇਅਰ ਕਰਨਗੀਆਂ ਵਾਈ ਮੀਡੀਆ ਨਿਊਜ਼ ਰੂਮ ਤੋਂ 20 ਪਲੱਸ ਖਬਰਾਂ ਦਾ ਸਾਡਾ ਵਾਅਦਾ ਹੈਡਲਾਈਨਸ ਪਾਰਟ 3 ਜਾਰੀ ਕਰਨ ਜਾ ਰਹੇ ਨੇ ਸ਼ੈਲੀ ਜੀ ਔਰ ਉਸ ਤੋਂ ਬਾਅਦ ਮੇਰੀ ਵਾਰੀ ਹੋਏਗੀ ਹੈਡਲਾਈਨਸ ਪਾਰਟ 4 ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕ੍ਰਿਕਟ ਵਰਲਡ ਕੱਪ ਦੀ ਅਪਡੇਟ ਮੈਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰ ਹੀ ਰਿਹਾ ਹੈਗਾ ਲੇਕਿਨ ਉਸ ਤੋਂ ਪਹਿਲਾਂ ਕਿ ਅੱਗੇ ਵਧੀਏ ਮੈਂ ਤੁਹਾਨੂੰ ਜ਼ਰੂਰ ਜ਼ਿਕਰ ਕਰ ਦੇਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਅਹਿਮ ਮੁਕਾਬਲਾ ਹੈ ਨਿਊਜ਼ੀਲੈਂਡ ਜੀ ਅੱਜ ਜਿੱਤ ਜਾਂਦਾ ਇਟ ਵੁੱਡ ਹੈਵ ਬੀਨ ਗੁੱਡ ਫਾਰ ਦੈਮ ਦੇ ਕੁੱਡ ਹੈਵ ਗਾਟ ਗੁੱਡ ਕੁਆਲੀਫਿਕੇਸ਼ਨ ਫਾਰ ਦ ਚੈਂਪੀਅਨਸ ਟਰਾਫੀ 2025 ਜਿਹੜੀ ਪਾਕਿਸਤਾਨ ਦੇ ਵਿੱਚ ਹੋਣੀ ਹੈ ਲੇਕਿਨ ਹੁਣ ਮਾਮਲਾ ਮੁਸ਼ਕਿਲ ਲੱਗ ਰਿਹਾ ਨੀਦਰਲੈਂਡਸ ਨੂੰ 200 ਰਨਾਂ ਦੀ ਜ਼ਰੂਰਤ ਹੈ ਲੈਸ ਦੈਨ 20 ਓਵਰਸ ਰਿਮੇਨਿੰਗ ਆਈ ਡੋਂਟ ਥਿੰਕ ਸੋ ਦੇ ਏਬਲ ਟੂ ਮੇਕ ਇਟ ਇੰਗਲੈਂਡ 339 ਫੋਰ 9 ਨੀਦਰਲੈਂਡਸ 140 ਫੋਰ ਲਾਸ ਆਫ 5 ਵਿਕਟਸ ਕਵਰ ਜਿਹੜੀ ਹੈ ਜਾਰੀ ਰਹੇਗੀ ਸ਼ੈਲੀ ਜੀ ਡੋਨਲਡ ਟਰੰਪ ਸਾਹਿਬ ਨੇ ਜਿਹੜੀ ਇਹ ਗੱਲ ਕੀਤੀ ਹੈ ਕਿ ਇਮਰਾਨ ਖਾਨ ਸਾਹਿਬ ਜਿਹੜੇ ਨੇ ਜੀ ਉਹ ਬੜੇ ਖੁਸ਼ ਹੋ ਗਏ ਡੋਨਲਡ ਟਰੰਪ ਹੋਣਾ ਦਾ ਜਿਹੜਾ ਇਹ ਕਹਿਣਾ ਹੈਗਾ ਤੇ ਵੈਸੇ ਤੇ ਡੋਨਲਡ ਟਰੰਪ ਸਾਹਿਬ ਦੀ ਜੋ ਮਰਜ਼ੀ ਆਉਂਦੀ ਹੈ ਜਿੱਥੇ ਮੈਨੂੰ ਲੱਗ ਰਿਹਾ ਕਿ ਉੱਥੇ ਜਦੋਂ ਸਭਾ ਨੂੰ ਐਡਰੈਸ ਕਰ ਰਹੇ ਹੋਣੇ ਹੈ ਤੇ ਮੇ ਬੀ ਸਮ ਪਾਕਿਸਤਾਨੀ ਅਮੈਰੀਕਨ ਉਹਨਾਂ ਨੇ ਆ ਕੇ ਕੋਈ ਉਹਨਾਂ ਨੂੰ ਚੈੱਕ ਪਕੜਾ ਦਿੱਤਾ ਕੋਈ ਡੋਨੇਸ਼ਨ ਦੇ ਦਿੱਤੀ ਉਹਨਾਂ ਦੀ ਕਿਤੇ ਪਾਰਟੀ ਸ਼ਾਰਟੀ ਨੂੰ ਜਾਂ ਵੈਸੇ ਹੀ ਸਾਹਮਣੇ ਨਜ਼ਰ ਆ ਗਏ ਜਾਂ ਉਹਦੇ ਕਿਸੇ ਦੇ ਘਰ ਕਿਸੇ ਪਾਕਿਸਤਾਨੀ ਅਮੈਰੀਕਨ ਦੇ ਖਾਣਾ ਵਗੈਰਾ ਖਾ ਕੇ ਆਏ ਹੋਣੇ ਆ ਤੇ ਉਹਨਾਂ ਨੇ ਪਤਾ ਨਹੀਂ ਕਿੱਥੋਂ ਉਹਨੇ ਦਿਮਾਗ 'ਚ ਗੱਲ ਆ ਗਈ ਪਹਿਲਾਂ ਤਾਂ ਬੜੀ ਤਾਰੀਫ ਕੀਤੀ ਇਮਰਾਨ ਖਾਨ ਸਾਹਿਬ ਦੀ ਕਿ ਜੀ ਬੜੇ ਡਾਇਨਮਿਕ ਨੇ ਹੈਂਡਸਮ ਨੇ ਇੱਦਾਂ ਉੱਦਾਂ ਅਤੇ ਬਾਅਦ ਦੇ ਵਿੱਚ ਕਿਹਾ ਕਿ ਇਮਰਾਨ ਖਾਨ ਸਾਹਿਬ ਬਹੁਤ ਖੁਸ਼ ਹੋਏ ਜੀ ਉਹ ਕਹਿੰਦੇ ਜੀ ਇਹ ਮੇਰੇ ਲਈ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਜਨਰਲ ਸੁਲੇਮਾਨੀ ਨੂੰ ਤੁਸੀਂ ਮਾਰ ਦਿੱਤਾ ਹੈਗਾ ਔਰ ਉਹ ਕਹਿੰਦੇ ਘਰ ਪੈਦਲ ਹੀ ਚਲੇ ਗਏ ਆਪਣੇ ਉੱਥੋਂ ਪ੍ਰਾਈਮ ਮਿਨਿਸਟਰ ਆਫਿਸ ਤੋਂ ਇਹ ਡੋਨਲਡ ਟਰੰਪ ਸਾਹਿਬ ਦੱਸ ਰਹੇ ਨੇ ਉਹਨਾਂ ਦਾ ਘਰ 15 ਕਿਲੋਮੀਟਰ ਦੂਰ ਆ ਤਾਂ ਕਿਸੇ ਨੂੰ ਪਤਾ ਨਹੀਂ ਲੱਗਾ ਹੋਇਆ ਫਿਰ ਇਹ ਵੀ ਕਹਿਤਾ ਕਿ ਹੀ ਰਿਮੇਨ ਇਨ ਆਈਸੋਲੇਸ਼ਨ ਫੋਰ ਦ ਨੈਕਸਟ 1 ਵੀਕ ਹੀ ਟੋਲਡ ਮੀ ਆਈ ਰਿਮੇਨ ਇਨ ਆਈਸੋਲੇਸ਼ਨ ਅਗਲੇ ਦਿਨ ਉਹ ਮੀਆਂ ਵਾਲੀ ਉਹਨਾਂ ਨੇ ਰੈਲੀ ਉੱਥੇ ਅਟੈਂਡ ਕੀਤੀ ਹੈ ਇਹ ਵੀ ਉਹਨਾਂ ਦੇ ਸਹਿਯੋਗੀ ਦੱਸ ਰਹੇ ਨੇ ਸੋ ਟਰੰਪ ਸਾਹਿਬ ਦੀ ਜੋ ਮਰਜ਼ੀ ਆ ਜਾਂਦੀ ਹੈ ਉਹ ਕਹਿ ਦਿੰਦੇ ਨੇ ਸੋ ਇਮਰਾਨ ਖਾਨ ਸਾਹਿਬ ਬਾਰੇ ਵੀ ਉਹਨਾਂ ਨੇ ਬਿਆਨ ਦੇ ਦਿੱਤਾ ਜੀ ਸ਼ੈਲੀ ਜੀ ਯੋਰ ਕਮੈਂਟਸ ਔਨ ਦਿਸ ਵਨ
कंस्ट्रक्टिव स्टेटमेंट्स तो यहाँ सामने खुद ही आ गए हैं कि किस तरह से एक तरफ डोनाल्ड ट्रंप ने क्या कहा है वर्सेस उन्होंने कहा कि वो एक हफ्ते तक आइसोलेशन में रहे जहां ऐसा कुछ नहीं हुआ है बट द पॉइंट इज अगर ऐसा कुछ डिस्कशन हुआ भी है इज इट अप्रोप्रिएट फॉर हिम टू बी स्पीकिंग अबाउट और गिविंग आउट द डिटेल्स ऑफ अ प्राइवेट कॉन्वर्सेशन आउट इन दी ओपन क्या ये बात सही है ये हुई है या नहीं इज अ डिफरेंट कॉन्वर्सेशन ऑल टुगेदर, और वैलिडेट इसे कौन कर सकता है जब इसे फॉर्मर यूएस प्रेसिडेंट डोनाल्ड ट्रंप ने कहा है. ही इज क्लेमिंग कि उन्होंने बातचीत की थी फॉर्मर प्राइम मिनिस्टर ऑफ पाकिस्तान इमरान खान के बाद, एंड दैट ही वाज इलेटेड एट द असैसिनेशन ऑफ कासिम सुलेमानी. ये हुआ या नहीं इसकी पुष्टि तो कैसे की जा सकती है, लेकिन कुछ भी बातचीत अगर हुई है इन प्राइवेसी बिटवीन द कॉन्फिडेंस और ट्रस्ट दैट टू पीपल शेयर, क्या उसे इस तरह से बाहर लाना चाहिए दैट टू पब्लिकली इस तरह से.
नहीं बिल्कुल ठीक कह रहे हो जी, क्योंकि जो थोड़ी प्राइवेटली कोई गल हुई है तो थानू ऐसा नहीं करना चाहिए. बट ट्रंप साहब का थानू पता ही है ना स्टाइल, और ट्रंप साहब असल च की गल है कि डोनल्ड ट्रंप होना हूं इस वे चैलेंजेस ने, क्योंकि डिपार्टमेंट ऑफ जस्टिस उन्होंने खिलाफ एक तो बाद एक केसिस लैके आ रहा, 70-80 केसिस से उन्होंने खिलाफ चल ही रहे हैं इस वे. अज उन्हों की डॉटर इवांका ट्रंप शी इज ऑलसो टेस्टिफाइंग, जरा फैमिली बिजनेस है इन्हों ट्रंप साहब का, वह जो फ्रॉड ट्रायल चल रहा है. सो मैं इस तरह लगता है कि सारे मामले के हूँ वो कुछ ना कुछ ऐसा कहानियां कुछ ना कुछ ऐसा चीजा शेयर करेंगे जिद दिखाएंगे कि यस उन्होंने अपनी पावर च बड़ा वधिया काम किया. असल च मेरे ख्याल नाल दसना यह चाहते थे इमरान खान साहब ने जिस तरह मैं कहा ना कि उदा ही हो सकता है सामने कोई पाकिस्तानी अमेरिकन हो तो उन्होंने देख के याद, क्योंकि लिख के तो प्रॉपर जिहड़ा इन्हां दी कोई भी स्पीच हुंदी है पूरी तो लिखते नहीं है, थोड़े पॉइंट्स लिख लेंगे टॉकिंग पॉइंट्स जे अपने कागज से ही, तो उदा ही सारा बयान कर देंगे है. ज्यादातर ट्रंप साहब का यह स्टाइल है. और दूसरा
देते हैं कई बार,
हाँ जी
अगर कुछ लिखा भी हो तो उसे थ्रो भी कर देते हैं पब्लिकली, दैट इज ऑल्सो हिज स्टाइल.
बिल्कुल बिल्कुल. और मैं ये भी कहा था कि ट्रंप साहब देखो शैली जी, ट्रंप साहब तो हुण ये दिखाना चाहते ने कि वो स्ट्रोंग सके. हुण ये जिहड़ी जनरल सुलेमानी की कहानी है ये जदों जॉर्ज बुश सके ना तो उस वेले भी उन्होंने प्रेजेंट किया गया सगा, लेकिन जनरल सुलेमानी तुहानू पता है इंग्लैंड अपने ईरान दे विच वेरी पावरफुल जनरल, इस ए ओ शख्स का. हाँ जी
He was a very powerful person.
बिल्कुल ए ओ शख्स है जी जिन्होंने के ईरान दे विच बहुत सारिया ईरान की मिलिट्री स्ट्रोंग किया, ना सिर्फ इन्ना स्ट्रोंग कर दिता कि ईरान दे विच तो स्ट्रोंग सगे ही सगे, बल्कि चाहे तुसी सीरिया चले जाओ, इराक चल जाओ, इजिप्ट, जॉर्डन, लिबनान, पता नहीं कितने तक इन्हों का इन्फ्लुएंस उन्होंने बढ़ा दिता. बहुत स्ट्रोंग और पावरफुल कर दिता सगा जनरल सुलेमानी ने. और जिहड़ा आईसिस भी सगा, आईसिस ने तो वरना इराक का बड़ा एरिया कब्जा कर लेना सी, इन्होंने आईसिस के नाल भी बड़ी लड़ाई लड़ी है बल्कि जनरल सुलेमानी ने. और अमेरिका ਨੂੰ ਇਹ ਨਹੀਂ ਸੀ ਪਸੰਦ ਆ ਰਿਹਾ, ਸੋ ਇਸੇ ਕਾਰਨ ਔਰ ਇਹ ਨਿਊਕਲੀਅਰ ਵੈਪਨ ਵੀ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਸੀਗੇ, ਇਨਫਲੂਐਂਸ ਇਹਨਾਂ ਦਾ ਵੱਧ ਰਿਹਾ ਸੀ. ਸਾਊਦੀ ਅਰੇਬੀਆ ਵੀ ਨਹੀਂ ਸੀ ਚਾਹੁੰਦਾ ਵੀ ਇਹ ਸਾਰਾ ਕੁਝ ਹੋਏ, ਸੋ ਸਾਊਦੀ ਅਰੇਬੀਆ ਲਗਾਤਾਰ ਅਮਰੀਕਾ ਨੂੰ ਕਹਿ ਰਿਹਾ ਸੀਗਾ ਕਿ ਦੇਖੋ ਜਨਾਬ ਬਾਕੀ ਕੰਮ ਤੇ ਤੁਸੀਂ ਸਾਡੇ ਕਰ ਹੀ ਦਿੱਤੇ ਹੈ, ਇਹ ਜਨਰਲ ਸੁਲੇਮਾਨੀ ਦਾ ਵੀ ਤੁਸੀਂ ਜਰਾ ਕੰਮ ਇਹਨੂੰ ਵੀ ਟਿਕਾਣੇ ਲਗਾਓ ਕਿਸੇ ਪਾਸੇ, ਤੁਸੀਂ ਤੁਹਾਡੀ ਤਾਂ ਮਰਜ਼ੀ ਹੈ ਜਿੱਥੇ ਜਾਂਦੇ ਹੋ ਉੱਥੇ ਤੁਸੀਂ ਆਪਣਾ ਐਕਸ਼ਨ ਕਰ ਦਿੰਦੇ ਹੋ. ਇਹ ਸਾਰਾ ਜਿਹੜੀ ਚੀਜ਼ ਸੀਗੀ ਇਹ ਜਾਰਜ ਬੁਸ਼ ਦੇ ਟਾਈਮ ਤੇ ਹੀ ਬੜਾ ਪ੍ਰੈਸ਼ਰ ਸੀਗਾ ਉਹਨਾਂ ਦੇ ਉੱਤੇ ਕਿ ਜਨਰਲ ਸੁਲੇਮਾਨੀ ਨੂੰ ਟਿਕਾਣੇ ਲਗਾਇਆ ਜਾਵੇ. ਉਹ ਫਿਰ ਕਹਿੰਦੇ ਜੀ ਉਹ ਪ੍ਰਪੋਜ਼ਲ ਤਿਆਰ ਹੋ ਗਿਆ ਸਾਰਾ ਕਿ ਜੀ ਇਹਨੂੰ ਕੰਮ ਕਰ ਦਿੱਤਾ ਜਾਵੇ, ਤੇ ਉਹ ਫਿਰ ਉਹਨਾਂ ਨੇ ਕਿਹਾ ਬੁਸ਼ ਸਾਹਿਬ ਨੇ ਕਿਹਾ ਯਾਰ ਬਹੁਤ ਜ਼ਿਆਦਾ ਦਿੱਕਤ ਲੱਗ ਰਹੀ ਹੈ, ਐਵੇਂ ਕਿਤੇ ਪੰਗਾ ਵੱਧ ਨਾ ਜਾਵੇ ਅੱਗੇ ਹੀ ਜੰਗਾ, ਉਹਨਾਂ ਨੇ ਤੁਹਾਨੂੰ ਪਤਾ ਅਫਗਾਨਿਸਤਾਨ ਵਾਰ ਤੇ ਇਰਾਕ ਵਾਰ ਤੇ, ਉਹ ਕਹਿੰਦੇ ਤੀਜੀ ਕਿਤੇ ਇਰਾਨ ਵਾਰ ਨਾ ਹੋ ਜਾਏ, ਤੇ ਉਹ ਫਿਰ ਜਾਰਜ ਬੁਸ਼ ਸਾਹਿਬ ਨੇ ਕਿਹਾ ਵੀ ਰਹਿਣ ਦਿਓ ਅਫਗਾਨ ਵਾਰ, ਇਰਾਕ ਵਾਰ ਤੋਂ ਬਾਅਦ ਤੀਜੀ ਹੁਣ ਇਰਾਨ ਦੇ ਨਾਲ ਲੜਾਈ, ਵੈਸੇ ਤੇ ਇਰਾਨ ਲੜਾਈ ਨਹੀਂ ਲੜੇਗਾ ਔਰ ਲੜੀ ਵੀ ਨਹੀਂ, ਆ ਤੁਸੀਂ ਦੇਖ ਹੀ ਲਿਆ ਉਹਨਾਂ ਨੇ ਮਾਰ ਦਿੱਤਾ ਜਨਰਲ ਸੁਲੇਮਾਨੀ ਨੂੰ ਅਖੀਰ ਦੇ ਵਿੱਚ, ਬਟ ਫਿਰ ਵੀ ਉਹ ਜਾਰਜ ਬੁਸ਼ ਨੇ ਕਿਹਾ ਵੀ ਇਹ ਰਹਿਣ ਦਿਓ ਇਹ ਫਿਰ ਪੰਗਾ ਵੱਧ ਨਾ ਜਾਏ. ਫਿਰ ਇਹ ਦੁਬਾਰਾ ਪ੍ਰਪੋਜ਼ਲ ਲਿਆਏ, ਉਹ ਕਹਿੰਦੇ ਓਬਾਮਾ ਸਾਹਿਬ ਆ ਗਏ ਰਾਸ਼ਟਰਪਤੀ ਬਣੇ, ਫਿਰ ਪ੍ਰਪੋਜ਼ਲ ਲਿਆਏ ਕਿ ਜੀ ਇਹ ਜਨਰਲ ਸੁਲੇਮਾਨੀ ਬੰਦੇ ਤਾਂ ਅਸੀਂ ਤੁਹਾਨੂੰ ਪਤਾ ਹੀ ਹੈ ਅਮਰੀਕਾ ਦੀ ਡਰਾਮੇਬਾਜ਼ੀ, ਇਜ਼ਰਾਈਲ ਦੀ, ਇਹ ਸਾਰਿਆਂ ਦੀ ਡਰਾਮੇਬਾਜ਼ੀ, ਇਹ ਦੂਸਰਿਆਂ ਨੂੰ ਕਹਿੰਦੇ ਆ ਕਿ ਤੁਸੀਂ ਇੱਦਾਂ ਕਰੋ ਉੱਦਾਂ ਕਰੋ, ਰੂਲ ਆਫ ਲਾਅ ਓਬੇ ਕਰੋ, ਡੈਮੋਕ੍ਰੇਸੀ ਸਾਡੀ 250 ਸਾਲ ਦੀ ਡੈਮੋਕ੍ਰੇਸੀ, ਤੇ ਦੂਜਿਆਂ ਨੂੰ ਸਬਕ ਸਿਖਾਉਣ ਲੱਗ ਪੈਂਦੇ ਆ. ਆਹ ਹਰਦੀਪ ਨਿੱਜਰ ਮਾਮਲੇ ਤੇ ਤੁਸੀਂ ਲੈਕਚਰ ਗਲਤ ਹੈ, ਮੈਂ ਸ਼ੁਰੂ ਤੋਂ ਕਹਿ ਰਿਹਾ ਵੀ ਜੋ ਕੀਤਾ ਜੇ ਤੁਸੀਂ ਫੋਰਨ ਸੋਇਲ ਤੇ ਕਿਸੇ ਨੂੰ ਜਾ ਕੇ ਅਟੈਕ ਕਰਦੇ ਹੋ ਉਹ ਸਰਾਸਰ ਗਲਤ ਹੈ. ਲੇਕਿਨ ਸਵਾਲ ਇਹ ਉੱਠਦਾ ਹੈ ਕਿ ਤੁਸੀਂ ਹਰਦੀਪ ਨਿੱਜਰ ਮਾਮਲੇ ਤੇ ਪ੍ਰੀਚ ਕਰ ਰਹੇ ਹੋ, ਆਪ ਤੁਸੀਂ ਦੁਨੀਆਂ ਦਾ ਕੋਈ ਕੋਨਾ ਨਹੀਂ ਛੱਡਿਆ ਅਮਰੀਕਾ ਨੇ. ਮੈਂ ਬੜੀ ਵਾਰ ਇਹਦਾ ਬਹੁਤ ਵਾਰ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਜਦੋਂ ਮਨ ਕਰਦਾ ਜਿਹਨੂੰ ਮਰਜ਼ੀ ਇਹ ਉਡਾ ਦਿੰਦੇ ਨੇ. ਐਨੀ ਵੇਜ਼ ਇਹਨਾਂ ਕੋਲ ਪ੍ਰਪੋਜ਼ਲ ਆਇਆ ਫਿਰ ਦੁਬਾਰਾ ਬਿਰਾਕ ਓਬਾਮਾ ਸਾਹਿਬ ਤੋਂ ਕਿ ਜੀ ਇਹ ਬੰਦੇ ਆ ਸਾਡੀ ਨਿਗਾਹ 'ਚ ਖੜਕ ਰਹੇ ਨੇ. ਤੁਹਾਨੂੰ ਪਤਾ ਹੈ ਬਿਰਾਕ ਓਬਾਮਾ ਸਾਹਿਬ ਨੇ ਜਦੋਂ ਉਹਨੂੰ ਮਾਰਿਆ ਆਪਣਾ ਓਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ 'ਚ, ਤੇ ਸਾਰਾ ਓਪਰੇਸ਼ਨ ਬਿਰਾਕ ਓਬਾਮਾ ਸਾਹਿਬ ਉੱਥੇ ਖੁਦ ਬੈਠੇ ਦੇਖ ਰਹੇ ਸੀਗੇ. ਔਰ ਇਹ ਆਥੋਰਾਈਜ਼ ਵੀ ਪ੍ਰੈਜ਼ੀਡੈਂਟ ਨਹੀਂ ਕਰਨਾ ਹੁੰਦਾ, ਪ੍ਰੈਜ਼ੀਡੈਂਟ ਕੋਲ ਪਾਵਰਸ ਹੁੰਦੀਆਂ ਨੇ ਆਥੋਰਾਈਜ਼ ਕਰਦੇ ਆ. ਸੋ ਜਿੱਥੇ ਇੰਨੇ ਉਹਨਾਂ ਨੇ ਬੰਦੇ ਮਾਰੇ ਨੇ, ਕੋਈ ਯਮਨ 'ਚ ਮਾਰ ਦਿੱਤਾ, ਕੋਈ ਆਪਣੇ ਉਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ 'ਚ ਜਾ ਕੇ ਮਾਰ ਦਿੱਤਾ ਐਬਟਾਬਾਦ ਦੇ ਵਿੱਚ, ਅਤੇ ਉਹ ਕਹਿੰਦੇ ਜੀ ਇਹ ਵੀ ਕੰਮ ਵੀ ਖਤਮ ਕਰੋ ਇਹਦਾ ਵੀ, ਜਨਰਲ ਸੁਲੇਮਾਨੀ ਦਾ। ਉਹ ਬਰਾਕ ਓਬਾਮਾ ਕਹਿੰਦੇ ਨਹੀਂ, ਉਹ ਵੀ ਸੇਮ ਗੱਲ ਸੀਗੀ ਕਿ ਨਹੀਂ ਮੈਂ ਇਹਨੂੰ ਗੱਲਬਾਤ ਰਾਹੀਂ ਸੁਲਝਾਉਣਾ ਹੈ ਅਤੇ ਅਸੀਂ ਈਰਾਨ ਦੇ ਨਾਲ ਲੜਾਈ ਨਹੀਂ ਲੜਨੀ। ਫਾਈਨਲੀ ਬਰਾਕ ਓਬਾਮਾ ਸਾਹਿਬ ਨੇ ਬੜੀ ਸਮਝਦਾਰੀ ਨਾਲ ਮਾਮਲਾ ਸੁਲਝਾਇਆ, ਡੀਲ ਵੀ ਕਰ ਲਈ, ਨਿਊਕਲੀਅਰ ਡੀਲ ਹੋਈ ਜਿਹੜੀ ਕਿ ਕਈ ਲੋਕਾਂ ਨੇ ਅਪਸੈਟ ਹੋਏ, ਕਈ ਲੋਕਾਂ ਨੇ ਬੜੀ ਤਾਰੀਫ ਕੀਤੀ ਕਿ ਸਭ ਠੀਕ ਹੋ ਗਿਆ। ਨਿਊਕਲੀਅਰ ਡੀਲ ਨੂੰ ਫਾਈਨਲੀ ਟਰੰਪ ਸਾਹਿਬ ਆਏ, ਤੁਹਾਨੂੰ ਪਤਾ ਹੈ ਟਰੰਪ ਸਾਹਿਬ ਦਾ ਆਪਣਾ ਇੱਕ ਤਰੀਕਾ ਹੈ, ਪਹਿਲਾਂ ਤਾਂ ਐਲਾਨ ਕਰ ਦਿੱਤਾ ਸੀ ਨਾ ਟਰੰਪ ਸਾਹਿਬ ਨੇ ਕਿ ਮੈਂ ਕਿਸੇ ਮੁਸਲਿਮ ਮੈਜੋਰਟੀ ਕੰਟਰੀ ਤੋਂ ਬੰਦਾ ਹੀ ਨਹੀਂ ਇੱਥੇ ਆਉਣ ਦੇਣਾ, ਸਭ ਦੇ ਵੀਜ਼ਾ ਕੈਂਸਲ ਕਰ ਦਿਓ, ਕੋਈ ਸਾਡੇ ਇੱਥੇ ਬੰਦਾ ਨਹੀਂ ਆਏਗਾ, ਨੋ ਬੜੀ ਫਰੋਮ ਮੁਸਲਿਮ ਮੈਜੋਰਟੀ ਕੰਟਰੀ। ਫਿਰ ਲੋਕਾਂ ਨੇ ਕਿਹਾ ਜਨਾਬ ਹੋਸ਼ ਕਰੋ, ਤੁਸੀਂ ਇੱਦਾਂ ਥੋੜ੍ਹੀ ਕਰ ਸਕਦੇ ਹੋ। ਫਿਰ ਰਾਸ਼ਟਰਪਤੀ ਬਣਨ ਤੋਂ ਬਾਅਦ ਕਿਹਾ ਠੀਕ ਹੈ, 6 ਮੁਸਲਿਮ ਮੈਜੋਰਟੀ ਕੰਟਰੀਜ਼, ਉਹਦੇ 'ਚ ਈਰਾਨ ਵੀ ਸ਼ਾਮਿਲ ਸੀਗਾ, ਇਹਨਾਂ ਦਾ ਵੀਜ਼ਾ ਬੈਨ ਕਰ ਦਿਓ, ਇਹਨਾਂ 'ਚੋਂ ਕੋਈ ਬੰਦਾ ਸਾਡੇ ਅਮਰੀਕਾ ਐਂਟਰੀ ਨਹੀਂ ਕਰੇਗਾ, ਪੀਰੀਅਡ ਫਿਨਿਸ਼। ਉਹ ਫਿਰ ਕੋਰਟ ਨੇ ਖਾਰਿਜ ਕਰ ਦਿੱਤਾ ਵੀ ਇੱਦਾਂ ਤੁਸੀਂ ਕਿੱਦਾਂ ਫੈਸਲਾ ਕਰ ਸਕਦੇ ਹੋ ਵੀ 6 ਕੰਟਰੀਆਂ ਵੀ, ਇਹ ਵੀ ਨਹੀਂ ਕਰ ਸਕਦੇ ਤੁਸੀਂ। ਅੱਛਾ, ਇਹ ਸਾਹਿਬ ਤੁਹਾਨੂੰ ਪਤਾ ਹੀ ਹੈ ਇਹਨਾਂ ਦੇ, ਟਰੰਪ ਸਾਹਿਬ ਨੂੰ ਤਾਂ ਜੋ ਦਿਮਾਗ 'ਚ ਆਉਂਦਾ ਉਹ ਤਾਂ ਸਮਝਦਾ ਨਹੀਂ ਵੀ ਕੀ ਕਰਨਾ ਕੀ ਹੈ, ਮੈਂ ਵਾਲ ਬਣਾ ਦਿਆਂਗਾ ਮੈਕਸੀਕੋ ਦੀ, ਮੈਂ ਇੱਦਾਂ ਕਰ ਦਿਆਂਗਾ। ਅੱਛਾ, ਇਹਨਾਂ ਨੇ ਈਰਾਨ ਦੇ ਨਾਲ ਨਿਊਕਲੀਅਰ ਡੀਲ ਜਿਹੜੀ ਆ ਉਹ ਖਾਰਿਜ ਕਰ ਦਿੱਤੀ ਕਿ ਕੋਈ ਜਿਹੜੀ ਓਬਾਮਾ ਸਾਹਿਬ ਨੇ ਨਿਊਕਲੀਅਰ ਡੀਲ ਕੀਤੀ ਉਹ ਖਾਰਿਜ ਹੈ। ਉਹ ਫਿਰ ਉੱਧਰੋਂ ਉਹ ਜਿਹੜਾ ਈਰਾਨ ਹੈ, ਤੁਹਾਨੂੰ ਪਤਾ ਈਰਾਨ ਵੀ ਫਿਰ ਆਪਣਾ ਇਲਾਕੇ 'ਚ ਚੌਧਰੀ ਹੈ ਨਾ, ਉਹਨੇ ਫਿਰ ਇਹਨਾਂ ਦੇ ਉਹ ਟੈਂਕਰ 'ਤੇ ਹਮਲੇ ਹੋ ਗਏ, ਫਿਰ ਜਿਹੜੀ ਆਇਲ ਰਿਫਾਇਨਰੀ ਸੀਗੀ ਸਾਊਦੀ ਅਰੇਬੀਆ ਦੀ, ਉੱਥੇ ਬੜਾ ਵੱਡਾ ਅਟੈਕ ਹੋਇਆ, ਹਾਲਾਂਕਿ ਉਹ ਹੂਥੀ ਰਿਬੈਲਸ ਨੇ ਕੀਤਾ ਸੀਗਾ, ਲੇਕਿਨ ਸਾਊਦੀ ਅਰੇਬੀਆ ਨੂੰ ਗੁੱਸਾ ਚੜ ਗਿਆ, ਉਹ ਕਹਿੰਦੇ ਜੀ ਦੇਖੋ ਟਰੰਪ ਸਾਹਿਬ ਅਸੀਂ ਜਾਰਜ ਬੁਸ਼ ਦੇ ਟਾਈਮ ਦੇ ਕਹਿ ਰਹੇ ਹਾਂ, ਇਹ ਜਿਹੜਾ ਜਾਂ ਤਾਂ ਫਿਰ ਸਾਨੂੰ ਇਜਾਜ਼ਤ ਦਿਓ ਅਤੇ ਫਿਰ ਅਸੀਂ ਜਾ ਕੇ ਜਿੱਦਾਂ ਫੋਰਨ ਕੰਟਰੀ 'ਚ ਆ, ਹੁਣ ਹਰਦੀਪ ਨਿੱਜਰ ਦਾ ਇਹਨਾਂ ਨੇ ਚੱਕਰ ਪਾਇਆ ਹੋਇਆ ਕਿ ਜੀ ਉਹਨਾਂ ਨੇ ਮਾਰਿਆ ਇੰਡੀਆ ਨੇ, ਅਤੇ ਉੱਦਾਂ ਤਾਂ ਸਾਰੇ ਤਾਂ ਲੋਕ ਕਦੋਂ ਦੇ ਕਈ ਸਾਲਾਂ ਦੇ ਕਰਦੇ ਆ ਰਹੇ ਆ, ਅਤੇ ਸਾਊਦੀ ਅਰੇਬੀਆ ਨੇ ਕਿਹਾ ਵੀ ਅਸੀਂ ਦੇਖੋ ਉੱਥੇ ਯਮਨ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਹੂਥੀ ਰਿਬੈਲ ਨੂੰ ਅਸੀਂ ਜਾ ਕੇ ਮਾਰਿਆ ਕੁੱਟਿਆ, ਦੁਨੀਆ 'ਚ ਕੋਈ ਨਹੀਂ ਬੋਲਿਆ, ਤੁਸੀਂ ਵੀ ਸਾਥ ਦਿੱਤਾ। ਇਸੇ ਤਰ੍ਹਾਂ ਹੁਣ ਚਾਹੁੰਦੇ ਹਾਂ ਵੀ ਜਨਰਲ ਸੁਲੇਮਾਨੀ, ਇਹਨੇ ਸਾਡੀ ਸਭ ਤੋਂ ਵੱਡੀ ਵਰਲਡ ਲਾਰਜੈਸਟ ਆਇਲ ਰਿਫਾਇਨਰੀ ਆ, ਇਹਦੇ 'ਤੇ ਇਹਨਾਂ ਨੇ ਹਮਲੇ ਕਰਵਾਏ ਆ ਹੂਥੀ ਰਿਬੈਲਸ ਨੇ ਈਰਾਨ ਨੇ, ਅਤੇ ਹੁਣ ਜਨਰਲ ਸੁਲੇਮਾਨੀ ਅਸੀਂ ਨਹੀਂ ਛੱਡਣਾ। ਉਹ ਫਿਰ ਟਰੰਪ ਸਾਹਿਬ ਨੇ ਕਿਹਾ ਹੋਣਾ ਜਨਾਬ ਮੇਰਾ ਵੀ ਇੱਥੇ ਬੜਾ ਇੰਪੀਚਮੈਂਟ ਦਾ ਚੱਕਰ ਚੱਲ ਰਿਹਾ ਹੈਗਾ, ਅਤੇ ਜੇ ਤੁਸੀਂ ਕਰ ਦਿਓਗੇ ਤਾਂ ਕ੍ਰੈਡਿਟ ਦਾ ਸਾਰਾ ਤੁਹਾਨੂੰ ਮਿਲ ਜਾਣਾ, ਇੱਧਰ ਇੰਪੀਚਮੈਂਟ ਦਾ ਚੱਕਰ ਚੱਲ ਰਿਹਾ ਅਤੇ ਜਨਰਲ ਸੁਲੇਮਾਨੀ ਨੂੰ ਮੈਂ ਠਿਕਾਣੇ ਲਗਾ ਦਿੰਦਾ, ਚਿੰਤਾ ਨਾ ਕਰੋ ਤੁਸੀਂ, ਮੈਨੂੰ ਇੱਦਾਂ ਕੰਮ ਕਰਨ ਦਿਓ, ਅਤੇ ਨਾਲੇ ਮੈਂ ਉਹਨੂੰ ਜਨਰਲ ਸੁਲੇਮਾਨੀ ਨੂੰ ਕਰ ਦਿਆਂਗਾ, ਉਹਦੇ ਠਿਕਾਣੇ ਲਾ ਦਿਆਂਗਾ, ਨਾਲੇ ਮੇਰੀ ਇੱਧਰ ਇੰਪੀਚਮੈਂਟ ਦਾ ਥੋੜ੍ਹਾ ਰੌਲਾ ਘੱਟ ਜਾਏਗਾ। ਉਹ ਕਹਿੰਦੇ ਠੀਕ ਹੈ। ਇਹਨਾਂ ਦਾ ਕਾਫਲਾ ਉਤਰਿਆ ਉੱਥੇ ਇਰਾਕ ਦੇ ਵਿੱਚ, ਬਗਦਾਦ ਦੇ ਵਿੱਚ, ਇਹਨਾਂ ਕੋਲ ਤਾਂ ਡਰੋਨ ਤੁਹਾਨੂੰ ਪਤਾ ਹੀ ਹੈ ਨਾ, ਕਈ ਤਰ੍ਹਾਂ ਦੇ ਇਹਨਾਂ ਨੂੰ ਡਰਟੀ ਡਰੋਨਸ ਕਹਿੰਦੇ ਆ, ਇਹਨਾਂ ਤੋਂ ਬੰਦਾ ਵੀ ਨਹੀਂ ਭੇਜਣ ਦੀ ਲੋੜ ਪੈਂਦੀ, ਉਹ ਡਰਟੀ ਡਰੋਨਸ ਉਹਨਾਂ ਦੇ ਤਿਆਰ ਹੀ ਸੀਗੇ ਪਹਿਲਾਂ ਹੀ। ਉਹ ਕਾਫਲਾ ਜਨਰਲ ਸੁਲੇਮਾਨੀ ਦਾ ਉਤਰਿਆ ਅਤੇ ਨਾਲ ਇਹਨਾਂ ਨੇ ਡਰਟੀ ਡਰੋਨ ਦੇ ਨਾਲ ਉੱਥੇ ਹੀ, ਉਹ ਉੱਥੇ ਮਰ ਗਏ, ਉਹ ਇੰਨਾ ਪਾਵਰਫੁੱਲ ਹੈ, ਉਹ ਤਾਂ ਤੁਸੀਂ ਦੇਖਿਆ ਹੀ ਹੈ, ਵੀਡੀਓ ਸਾਰੀਆਂ ਦੇਖਿਆ ਹੀ ਹੈ, ਉਹ ਜਨਰਲ ਸੁਲੇਮਾਨੀ ਨੂੰ ਇਹਨਾਂ ਨੇ ਕਰਕੇ, ਅਤੇ ਇਹਨਾਂ ਉਹ ਫਿਰ ਇਰਾਨ ਕਹਿੰਦਾ ਰਹਿ ਗਿਆ ਜੀ ਅਸੀਂ ਬਦਲਾ ਲਵਾਂਗੇ, ਇੱਦਾਂ ਕਰ ਦਿਆਂਗੇ, ਉੱਦਾਂ ਕਰ ਦਿਆਂਗੇ, ਉਹ ਅਸੀਂ ਉਹ ਸਾਰੇ ਪਾਸੇ ਸ਼ੋਰ ਸ਼ਰਾਬਾ ਪੈ ਗਿਆ ਜੀ, ਜੰਗ ਹੋ ਜਾਏਗੀ, ਈਰਾਨ ਔਰ ਅਮਰੀਕਾ ਦੀ ਜੰਗ ਹੋ ਜਾਏਗੀ ਹੁਣ, ਕਿਉਂਕਿ ਇਹਨਾਂ ਨੇ ਉਹਨਾਂ ਦਾ ਜਨਰਲ ਮਾਰਤਾ ਐਡਾ ਵੱਡਾ। ਅਤੇ ਟਰੰਪ ਸਾਹਿਬ ਨੇ ਕਹਿਤਾ, ਕਹਿੰਦੇ ਜੀ ਅਸੀਂ ਜੰਗ ਸ਼ੁਰੂ ਨਹੀਂ ਕਰਨ ਲੱਗੇ, ਅਸੀਂ ਤਾਂ ਜੰਗ ਖਤਮ ਕਰ ਦਿੱਤੀ ਆ, ਜੇ ਅਸੀਂ ਜਿੰਨਾ ਪੂਰੀ ਤਰ੍ਹਾਂ ਈਰਾਨ ਨੂੰ ਕੁਚਲਿਆ ਇਹਨਾਂ ਦਾ ਜਨਰਲ ਮਾਰਤਾ ਅਸੀਂ। ਅਤੇ ਟਰੰਪ ਸਾਹਿਬ ਕਹਿੰਦੇ ਕਿ ਇਸ ਤੋਂ ਬਾਅਦ ਤਾਂ ਈਰਾਨ ਜ਼ਿੰਦਗੀ 'ਚ ਜੰਗ ਸ਼ੁਰੂ ਕਰਨ ਦੀ ਗੱਲ ਨਹੀਂ ਹੋ ਰਹੀ, ਜੰਗ ਖਤਮ ਹੋ ਗਈ ਇੱਕ ਤਰ੍ਹਾਂ ਦੀ, ਜੇ ਇਹਨਾਂ ਦੇ ਅੰਦਰ ਥੋੜ੍ਹੀ ਬਹੁਤੀ ਵੀ ਕਿਤੇ ਸੀਗਾ ਨਾ ਪਲਾਨ ਕਿ ਇਹ ਅਮਰੀਕਾ ਦੇ ਨਾਲ ਕੋਈ ਪੰਗਾ ਲੈ ਸਕਦੇ, ਕੋਈ ਜੰਗ ਕਰ ਸਕਦੇ, ਅਸੀਂ ਉਹ ਵੀ ਖਤਮ ਕਰ ਦਿੱਤਾ। ਚਲੋ ਜੀ, ਇਹ ਤਾਂ ਜਨਰਲ, ਅਤੇ ਉਹ ਜਨਰਲ ਸੁਲੇਮਾਨੀ ਦੀ ਕਹਾਣੀ ਉਸ ਵੇਲੇ ਦੀ ਖਤਮ ਹੋਈ ਸੀ। ਮੈਂ ਕਿਹਾ ਹੁਣ ਅੱਜ ਪਤਾ ਨਹੀਂ ਉਹਨਾਂ ਨੇ ਇਮਰਾਨ ਖਾਨ ਦਾ ਨਾਮ ਜੋੜ ਕੇ ਦੁਬਾਰਾ ਤੋਂ ਸਿਲਸਿਲਾ ਛੇੜ ਦਿੱਤਾ, ਵੀ ਇਮਰਾਨ ਖਾਨ ਸਾਹਿਬ ਬੜੇ ਖੁਸ਼ ਹੋ ਗਏ ਜਨਰਲ ਸੁਲੇਮਾਨੀ ਦੀ ਅਸੀਂ ਜਦੋਂ ਮਾਰਿਆ ਉਹਨੂੰ, ਅਤੇ ਇੱਕ ਹਫ਼ਤਾ ਖੁਸ਼ੀ ਮਨਾਉਂਦੇ ਰਹੇ ਘਰ ਦੇ ਵਿੱਚ ਬੈਠ ਕੇ। ਇਹ ਪਤਾ ਨਹੀਂ ਕਿਹੜੀ ਕਹਾਣੀ ਉਹਨਾਂ ਨੇ ਛੇੜ ਦਿੱਤੀ, ਵੀ ਇੱਕ ਹਫ਼ਤਾ ਉਹ ਘਰ 'ਚ ਕਹਿੰਦੇ ਖੁਸ਼ੀ ਮਨਾਉਂਦੇ ਰਹੇ। ਖੈਰ, ਇਹਦੇ ਬਾਰੇ ਵੀ ਗੱਲ ਕਰਾਂਗੇ, ਹੋਰ ਕਈ ਕਿੱਸੇ ਕਹਾਣੀਆਂ ਨੇ, ਜ਼ਰੂਰ ਤੁਹਾਨੂੰ ਦੱਸਾਂਗੇ, ਜਨਰਲ ਸੁਲੇਮਾਨੀ ਹੀ ਨਹੀਂ, ਇਹਨਾਂ ਦਾ ਜਿੱਥੇ ਮਨ ਕਰਦਾ ਹੈ, ਇਹਨਾਂ ਦਾ ਆਪਣਾ ਤਰੀਕੇਕਾਰ ਹੈਗਾ ਹਰ ਜਗ੍ਹਾ, ਜਾਂ ਤਾਂ ਇਹਨਾਂ ਦੇ ਬੰਦਾ ਜਿਹੜਾ ਕੋਈ ਵੀ ਕਿਸੇ ਵੀ ਕੰਟਰੀ 'ਚ ਹੋਵੇ, ਚਾਹੇ ਉਹ ਫਿਰ ਮਿਡਲ ਈਸਟ ਹੈਗਾ, ਚਾਹੇ ਅਫਗਾਨਿਸਤਾਨ ਹੈ, ਚਾਹੇ ਪਾਕਿਸਤਾਨ ਹੈ, ਅਤੇ ਚਾਹੇ ਕੋਰੀਆ, ਚਾਹੁੰਦੇ ਤਾਂ ਇੰਡੀਆ 'ਚ ਵੀ ਇੱਦਾਂ ਹੀ ਇਹ ਕਿ ਬੰਦਾ ਇਹਨਾਂ ਦੀ ਮਰਜ਼ੀ ਦਾ ਹੀ ਹੋਵੇ, ਕਿਤੇ ਹੋ ਜਾਂਦਾ ਕਿਤੇ ਨਹੀਂ ਹੁੰਦਾ, ਫਿਰ ਉਹ ਹਰ ਤਰ੍ਹਾਂ ਦੇ ਹੱਥਕੰਡੇ ਹੈਗੇ ਇਹਨਾਂ ਕੋਲ, ਬਈ ਬੰਦਾ ਆਪਣੇ ਹਿਸਾਬ ਦਾ ਰੱਖਣਾ ਹੈ, ਕਿਤੇ ਵੀ ਰੱਖਣਾ ਹੈ। ਤੋ ਉਹ ਹੁਣ ਰਸ਼ੀਆ ਔਰ ਜਿਹੜਾ ਅਮਰੀਕਾ, ਉਹ ਚਾਹੁੰਦੇ ਆ ਕਿ ਯੂਕਰੇਨ ਦੇ ਵਿੱਚ ਵੀ ਜੋ ਵੀ ਬੰਦਾ ਹੋਵੇ ਇਸ ਵੇਲੇ ਜਿਨ੍ਹਾਂ ਨੇ ਸਾਡੀ ਫਾਰਮਾਸੂਟੀਕਲ ਕੰਪਨੀ ਨੂੰ ਪੈਸੇ ਬਣਵਾਉਣੇ ਆ, ਜਿਹਨੇ ਸਾਡੀ ਇੱਥੇ ਵਾਲ ਸਟਰੀਟ ਨੂੰ ਪੈਸੇ ਬਣਾਉਣੇ ਆ, ਉਹਦੇ ਮੁਤਾਬਿਕ ਅਸੀਂ ਇੱਥੇ ਬੰਦਾ ਸਿਲੈਕਟ ਕਰੀਦਾ। ਅਤੇ ਦੁਨੀਆ ਭਰ ਦੇ ਵਿੱਚ ਵੀ ਸਾਡੇ ਜਿਹੜੇ ਇੰਟਰਸਟ ਨੇ, ਚਾਹੇ ਉਹ ਫਿਰ ਤੇਲ ਦੇ ਇੰਟਰਸਟ ਨੇ, ਚਾਹੇ ਉਹ ਕੋਈ ਵੀ ਹੋਰ ਚੀਜ਼ਾਂ ਸਾਡੀਆਂ ਇੰਟਰਸਟ ਦੀਆਂ ਹੈਗੀਆਂ ਨੇ, ਉਹਦੇ ਮੁਤਾਬਿਕ ਹੀ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਤੋਂ ਲੈ ਕੇ ਇਰਾਨ ਤੋਂ ਲੈ ਕੇ ਹਰ ਦੁਨੀਆ 'ਚ ਯੂਕਰੇਨ ਤੋਂ ਲੈ ਕੇ ਸੀਰੀਆ ਤੱਕ, ਸਾਊਦੀ ਅਰੇਬੀਆ ਤੱਕ ਸਾਡੇ ਹਿਸਾਬ ਦੇ ਨਾਲ ਹੀ ਸਾਰਾ ਸਿਲਸਿਲਾ ਚੱਲੇ। ਉਹ ਇਸਟੈਬਲਿਸ਼ਮੈਂਟ ਕਹਿੰਦੀ ਹੈ ਕਿ ਅਸੀਂ ਰੂਲਰ ਹੈਗੇ ਹਾਂ ਜੀ, ਅਸੀਂ ਸੁਪਰ ਪਾਵਰ ਹੈਗੇ ਹਾਂ, ਮਜਾਲ ਕੀ ਵੀ ਕੋਈ ਹੋਰ। ਹੁਣ ਰਸ਼ੀਆ, ਚਾਈਨਾ, ਇੰਡੀਆ, ਇਹ ਤਿੰਨ ਚਾਰ ਕੰਟਰੀਜ਼ ਐਸੀਆਂ ਹੈਗੀਆਂ ਨੇ ਜਿਹੜੀਆਂ ਕਿ ਅਮਰੀਕਾ ਦੀ ਇਸ ਸੁਪਰ ਪਾਵਰ ਸਟੇਟਸ ਨੂੰ ਕਿਤੇ ਨਾ ਕਿਤੇ ਸਵਾਲ ਕਰ ਦਿੰਦੀਆਂ ਨੇ, ਖੜੇ ਹੋ ਜਾਂਦੀਆਂ ਨੇ। ਫਿਰ ਅਮਰੀਕਾ ਕੋਸ਼ਿਸ਼ ਕਰਦਾ ਹੈ ਵੀ ਕਿੰਨਾ ਕੁ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਕੰਟਰੋਲ ਕਰ ਸਕੀਏ। ਸੋ ਇਹ ਸਾਰਾ ਸਿਲਸਿਲਾ ਚੱਲਦਾ ਹੈ, ਇਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਜਾਰੀ ਰਹੇਗੀ। ਅੱਜ ਕੱਲ੍ਹ ਮਿਡਲ ਈਸਟ ਦਾ ਜੋ ਅਸੀਂ ਸਾਰਾ ਦੇਖ ਰਹੇ ਹਾਂ, ਸਾਰਾ ਕੁਝ ਕੰਟਰੋਲਡ ਹੈ, ਕਿੱਦਾਂ ਉਹਨਾਂ ਨੇ ਇੱਕ ਇੱਕ ਚੀਜ਼ ਜਿਹੜੀ ਹੈ ਉਹ ਕੰਟਰੋਲ ਕੀਤੀ ਹੋਈ ਹੈ। ਯਾਸਰ ਅਰਾਫਾਤ ਨੋਬੈਲ ਪ੍ਰਾਈਜ਼ ਵਿਨਰ ਨੂੰ ਇਹਨਾਂ ਦਾ ਕੀ ਹੋਇਆ ਤੁਸੀਂ ਦੇਖ ਹੀ ਲਿਆ, ਯਾਸਰ ਅਰਾਫਾਤ ਨੋਬੈਲ ਪ੍ਰਾਈਜ਼ ਵਿਨਰ ਤੇ 1993 ਜਦੋਂ ਬਿਲ ਕਲਿੰਟਨ ਨੇ ਸਮਝੌਤਾ ਕਰਾਇਆ ਸੀਗਾ, ਤੇ ਉਸ ਤੋਂ ਬਾਅਦ ਫਿਰ ਯਾਸਰ ਅਰਾਫਾਤ ਅਚਾਨਕ ਹੀ ਉਹਨਾਂ ਦੀ ਡੈਥ ਹੋ ਗਈ। ਕਿਹਨਾਂ ਹਾਲਾਤਾਂ 'ਚ ਹੋਈ ਹੈ, ਉਹਨਾਂ ਦੀ ਈਵਨ ਲਾਸ਼ ਤੱਕ ਦੁਬਾਰਾ ਖੋਦ ਕੇ ਉਹਦਾ ਵੀ ਫਿਰ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਬਈ ਇਹ ਭਾਈ ਸਾਹਿਬ ਨੂੰ ਜ਼ਹਿਰ ਦਿੱਤਾ ਗਿਆ ਸੀ, ਕੀ ਹੋਇਆ ਸੀਗਾ ਯਾਸਰ ਅਰਾਫਾਤ ਸਾਹਿਬ ਤੋਂ। ਖੈਰ ਉਹਨਾਂ ਦੀ ਵੀ ਕਿਸੇ ਕਹਾਣੀ ਆ ਫਿਰ ਸੁਣਾਵਾਂਗੇ, ਅੱਜ ਸਮੇਂ ਇਜਾਜ਼ਤ ਨਹੀਂ ਦੇ ਰਿਹਾ ਕਿ ਇਹ ਤੁਹਾਡੇ ਨਾਲ ਸ਼ੇਅਰ ਕਰੀਏ। ਸਾਡੇ ਕਾਫੀ ਸਾਰੇ ਸਪੋਂਸਰਸ ਔਰ ਕਾਲਰਸ ਔਰ ਬਹੁਤ ਸਾਰੀ ਹੋਰ ਖਬਰਾਂ ਪੈਂਡਿੰਗ ਨੇ। ਰਵੀਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ।
ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ
ਵੀਰ ਜੀ। ਮੈਂ ਤਾਂ ਇਹ ਪੁੱਛਣਾ ਸੀ ਕਿ ਆਪਣੇ ਮਿਸਟਰ ਗਪੀ ਰੀਜਨ ਨੇ ਫੂਡ ਬੈਂਕ ਵਾਲਿਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਫੂਡ ਦੇਣਾ ਬੰਦ ਕਰਤਾ, ਕੀ ਗੱਲ, ਫੂਡ ਦੀ ਘਾਟ ਹੋਗੀ ਜਾਂ ਕੋਈ ਹੋਰ ਵਜ੍ਹਾ? ਕਿਉਂਕਿ ਉਹ ਲੇਡੀ ਦੱਸ ਰਹੀ ਸੀ ਮੇਨ ਸਟ੍ਰੀਮ ਤੇ, ਕਹਿੰਦੀ ਵੀ ਨਾਲੇ ਬੱਚੇ ਫੂਡ ਲੈਣੇ ਆ, ਜੇ ਉਹ ਕਹੋ ਕੁਛ ਗੱਲਬਾਤ ਫਿਰ ਇਹ ਸਾਡੇ ਤੇ ਹੱਸਦੇ ਆ ਤੇ ਇਸ ਸਿਸਟਮ ਨੂੰ ਅਬਿਊਜ਼ ਕਰਦੇ ਆ, ਕੀ ਗੱਲ ਹੈ, ਤੁਸੀਂ ਕੀ ਸਮਝਦੇ ਹੋ, ਠੀਕ ਹੈ ਜਾਂ ਗਲਤ ਹੈ, ਕੀ ਹੈ?
ਬਿਲਕੁਲ ਜੀ, ਇਹ ਮੈਂ ਇਹਨੂੰ ਉੱਤੇ YouTube ਤੇ ਦੇਖ ਰਿਹਾ ਸੀ, ਇਹ ਸਾਰਾ ਸਿਲਸਿਲਾ ਜਿਹੜਾ ਚੱਲ ਰਿਹਾ। ਮੈਂ ਤੇ ਇੱਥੇ ਬਸ ਇੰਨੀ ਹੀ ਗੱਲ ਕਹਾਂਗਾ ਕਿ ਬਹੁਤ ਸਾਰੇ ਵੀਡੀਓਜ਼ ਐਸੇ ਸਰਕੂਲੇਟ ਹੋ ਰਹੇ ਨੇ, ਤੁਸੀਂ ਹੈਲੋਵੀਨ ਤੇ ਵੀ ਦੇਖਿਆ, ਜਿਹਦੇ ਕਾਰਨ ਕਿ ਮੈਂ ਕਿਸੇ ਇੱਕ ਪਰਟੀਕੂਲਰ ਸੈਕਸ਼ਨ ਨੂੰ ਨਹੀਂ ਕਹਾਂਗਾ, ਸਾਡੀ ਕਮਿਊਨਿਟੀ ਦੇ ਉੱਤੇ ਇਹਦਾ ਦੇਖਿਆ ਜਾ ਰਿਹਾ। ਇਕੱਲੇ ਫੂਡ ਬੈਂਕ ਦਾ ਇਹ ਮਾਮਲਾ ਨਹੀਂ ਹੈ, ਇਕੱਲੇ ਫੂਡ ਬੈਂਕ ਦਾ ਇਹ ਮਾਮਲਾ ਨਹੀਂ ਹੈ, ਔਰ ਇਹ ਹੁਣ ਦਾ ਨਹੀਂ ਹੋਇਆ ਜੀ, ਇਹ ਪਹਿਲਾਂ ਦਾ ਹੀ ਚੱਲ ਰਿਹਾ ਹੈਗਾ ਕਿ ਕਈ ਯੂਟਿਊਬਰ ਕੀ ਕਰਦੇ ਸੀਗੇ, ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਹਿੰਦੇ ਸੀ ਜਾ ਕੇ ਉੱਥੋਂ ਫੂਡ ਬੈਂਕ ਤੋਂ ਲੈ ਲਓ ਜੀ ਸਾਰਾ ਜਿਹੜਾ ਫੂਡ ਲੈਣਾ। ਹੁਣ ਦਾ ਥੋੜ੍ਹੀ ਚੱਲ ਰਿਹਾ, ਕਿੰਨੇ ਮਹੀਨਿਆਂ ਦਾ ਚੱਲ ਰਿਹਾ ਇਹ ਸਾਰਾ ਸਿਲਸਿਲਾ। ਹੁਣ ਹਰ ਜਗ੍ਹਾ ਜਿੱਥੇ ਵੀ ਕਿਤੇ ਫੂਡ ਬੈਂਕ ਨੇ ਉਹ ਕਹਿੰਦੇ ਜੀ ਜਦੋਂ ਦੇ ਇੰਟਰਨੈਸ਼ਨਲ ਸਟੂਡੈਂਟ ਆਏ ਨੇ ਸਾਡੀ ਫੂਡ ਬੈਂਕ ਦੇ ਵਿੱਚ ਡਿਮਾਂਡ ਵੱਧ ਗਈ ਹੈ, ਚਾਹੇ ਬ੍ਰਿਟਿਸ਼ ਕੋਲੰਬੀਆ ਹੈ, ਚਾਹੇ ਅਲਬਰਟਾ ਹੈ, ਕਈ ਜਗ੍ਹਾ ਹੋਰ ਹੈ, ਫਿਰ ਉਹ ਫਿਰ ਕੀ ਉਹਨਾਂ ਨੇ ਆਪਣੇ ਆਪ ਯੂਟਿਊਬ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਪਾਉਣਾ ਵੀ ਸ਼ੁਰੂ ਕਰ ਦਿੱਤਾ ਵੀ ਅਸੀਂ ਤਾਂ ਜੀ ਫੂਡ ਬੈਂਕ ਤੋਂ ਇਹ ਸਾਰਾ ਕੁਝ ਕਰ ਰਹੇ ਹਾਂ। ਸੋ ਇਹ ਇਸ ਕਾਰਨ ਇਹ ਸਾਰੀ ਜਿਹੜੀ ਕੰਟਰੋਵਰਸੀ ਆ ਉਹ ਖੜੀ ਹੋਈ ਹੈ। ਮੈਂ ਇਹੀ ਕਹਿ ਸਕਦਾ ਕਿ ਵੈਰੀ ਅਨਫੋਰਚੁਨੇਟ, ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਅਸੀਂ ਜਾਣਦੇ ਹਾਂ ਕਿ ਇਸ ਵੇਲੇ ਜੋ ਇਕਨੋਮਿਕ ਹਾਲਾਤ ਖਰਾਬ ਨੇ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਵੀ ਬੜੇ ਖਰਾਬ ਨੇ, ਕਈਆਂ ਨੂੰ ਜੋਬਸ ਨਹੀਂ ਮਿਲ ਰਹੀਆਂ। ਅਸੀਂ ਮੈਂ ਨਾਮ ਨਹੀਂ ਲੈ ਸਕਦਾ ਫੋਰ ਪ੍ਰਾਈਵੇਸੀ ਰੀਜ਼ਨਸ, ਪਰ ਬੜੇ ਸਾਰੇ ਬਿਜ਼ਨੈਸਿਸ ਜਿੱਥੇ ਜਿਹੜੇ ਸਾਡੇ ਨਾਲ ਗੱਲਬਾਤ ਕਰਦੇ ਨੇ ਉਹ ਕਲੀਅਰ ਕਹਿੰਦੇ ਆ, ਕਹਿੰਦੇ ਭਾਅ ਜੀ ਤੁਹਾਨੂੰ ਨਹੀਂ ਪਤਾ ਹਾਲਤ ਕਿੰਨੀ ਮਾੜੀ ਹੈ, ਸਾਡੇ ਕੋਲ ਸਟੂਡੈਂਟ ਆਉਂਦੇ ਨੇ, ਅਸੀਂ ਜਿਹਨਾਂ ਨੂੰ ਤਾਂ ਜੋਬ ਦੇ ਸਕਦੇ ਹਾਂ ਦੇ ਰਹੇ ਹਾਂ, ਜਿਹਨਾਂ ਨੂੰ ਨਹੀਂ ਦੇ ਪਾ ਰਹੇ ਉਹ ਬਹੁਤ ਇਸ ਵੇਲੇ ਬੁਰੀ ਸਥਿਤੀ 'ਚੋਂ ਇਸ ਵੇਲੇ ਗੁਜ਼ਰ ਰਹੇ ਨੇ। ਸੋ ਵੈਰੀ ਅਨਫੋਰਚੁਨੇਟ ਹੈ। ਮੈਂ ਇੱਥੇ ਇੱਕ ਜ਼ਰੂਰ ਗੱਲ ਕਹਾਂਗਾ ਕਿ ਸਾਡੀਆਂ ਜਿਹੜੀ ਕਮਿਊਨਿਟੀ ਦੀਆਂ ਜਿਹੜੀਆਂ ਪ੍ਰਾਇਰਿਟੀਜ਼ ਨੇ ਲੋਕਲ ਚੂਸ ਦੇ ਉੱਤੇ, ਚਾਹੇ ਉਹ ਫੂਡ ਬੈਂਕ ਹੈ, ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ, ਉਹ ਤੋਂ ਘੱਟ ਹੈ ਅਤੇ ਦੂਸਰੀ ਤਰਫ ਜ਼ਿਆਦਾ ਹੈ। ਜੀ
ਯੁਦਵੀਰ ਜੀ, ਫੂਡ ਤਾਂ ਵੈਸੇ ਸਾਡੇ ਜਿਹੜੇ ਧਾਰਮਿਕ ਸਥਾਨ ਆ ਉਹ ਮਨਾ ਨਹੀਂ ਕਰਦੇ, ਜੋ ਮਰਜ਼ੀ ਜਾਵੇ, ਜਿਹੜਾ ਮਰਜ਼ੀ ਜਾਵੇ, ਜਦ ਵੀ ਜਾਵੇ, ਅਤੇ ਲੇਕਿਨ ਹੁਣ ਇਹ ਗੱਲ ਮੈਨੂੰ ਪਤਾ ਨਹੀਂ ਕਿ ਧਾਰਮਿਕ ਸਥਾਨਾਂ 'ਚ ਵੀ ਸ਼ਾਇਦ ਕੋਈ ਸ਼ੋਰਟੇਜ ਆਉਣੀ ਸ਼ੁਰੂ ਹੋ ਗਈ ਹੋਵੇ ਜਾਂ ਡੋਨੇਸ਼ਨ ਘੱਟ ਗਈ ਹੋਵੇ ਜਾਂ ਫਿਰ ਲੰਗਰ ਦਾ ਸਮਾਨ ਜਿਹੜਾ ਹੁੰਦਾ ਉਹ ਘੱਟ ਗਿਆ ਹੋਵੇ, ਉਹ ਮੈਨੂੰ ਪਤਾ ਨਹੀਂ, ਇਸ ਕਰਕੇ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਲੇਕਿਨ ਇਹ ਵੀ ਇਹ ਗੱਲ ਸਹੀ ਹੈ ਕਿ ਹੈਲਪ ਤਾਂ ਮਿਲਦੀ ਹੈ ਯੂਰਪ ਜੀ, ਫਿਰ ਅਸੀਂ ਉਸ ਹੈਲਪ ਨੂੰ ਜ਼ਿਆਦਾ ਅਬਿਊਜ਼ ਕਰਨ ਲੱਗ ਜਾਂਦੇ ਹਾਂ। ਬਾਕੀ ਹੁਣ ਤੁਸੀਂ ਸਾਰੀ ਅਮਰੀਕਾ ਦੀ ਸਟੋਰੀ ਦੱਸੀ ਹੈ ਯੂਰਪ ਦੀ, ਅਤੇ ਕੱਲ੍ਹ ਵੀ ਤੁਹਾਡਾ ਪ੍ਰੋਗਰਾਮ ਬੜਾ ਅੱਛਾ ਸੀ, ਅਤੇ ਡਬਲ ਸਟੈਂਡਰਡ ਅਤੇ ਜਿਹੜੀਆਂ ਪੋਲਿਸੀਜ਼ ਹੈ ਉਹ ਤਾਂ ਯੂਰਪ ਦੀ ਸਾਰੇ ਕੰਟਰੀਆਂ 'ਚ ਲਾਗੂ ਹੁੰਦੀਆਂ, ਕੋਈ ਇਕੱਲੇ ਅਮਰੀਕਾ ਦੇ ਨਹੀਂ ਹੈ, ਉਹ ਸਾਰੇ ਕੰਟਰੀਆਂ 'ਤੇ ਲਾਗੂ ਹੁੰਦੀਆਂ। ਵੀ ਕਹਿਣ ਨੂੰ ਕੁਛ ਹੁੰਦੇ ਹੈ, ਕਰਨ ਨੂੰ ਕੁਛ ਹੁੰਦੇ ਹੈ, ਕਹਿ ਦਿੰਦੇ ਕੁਛ ਹੈ, ਦਿਖਾਉਂਦੇ ਕੁਛ ਹੋਰ ਹੈ, ਬਾਕੀ ਤੁਸੀਂ ਆਪ ਸਿਆਣੇ ਹੋ, ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਸਮਾਂ ਦਿੰਦੇ ਹੋ, ਆਈ ਰੀਅਲੀ ਐਪਰੀਸ਼ੀਏਟ, ਥੈਂਕ ਯੂ ਵੈਰੀ ਮਚ।
ਥੈਂਕ ਯੂ ਸਰ। ਮੈਂ ਬਸ ਦੋਨੋਂ ਚੀਜ਼ਾਂ 'ਤੇ ਇੱਕ ਇੱਕ ਚੀਜ਼ ਹੀ ਕਹਿ ਦੇਵਾਂਗਾ ਕਿ ਕਮਿਊਨਿਟੀ ਨੂੰ ਮਿਲ ਕੇ, ਧਾਰਮਿਕ ਸਥਾਨਾਂ ਦੀ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਧਾਰਮਿਕ ਸਥਾਨ ਜਿਹੜੇ ਨੇ ਜੀ ਉਹ ਹਜੇ ਵੀ ਆਪਣੇ ਲਗਾਤਾਰ ਲੰਗਰ ਪ੍ਰੋਵਾਈਡ ਕਰ ਰਹੇ ਨੇ, ਉੱਥੇ ਤਾਂ ਮੈਨੂੰ ਲੱਗ ਨਹੀਂ ਰਿਹਾ ਕੋਈ ਸ਼ੋਰਟੇਜ ਆ। ਬਟ ਹੁਣ ਆਪਣੇ ਬੱਚੇ ਜਿਸ ਤਰ੍ਹਾਂ ਫਰਜ਼ ਕਰ ਲਓ ਕੋਈ ਨੋਵਾ ਸਕੋਸ਼ੀਆ 'ਚ ਪੜ੍ਹ ਰਹੇ ਨੇ, ਠੀਕ ਹੈ, ਕੋਈ ਐਸੇ ਏਰੀਆ 'ਚ ਨੇ ਜਿੱਥੇ ਕਿ ਆਪਣੇ ਧਾਰਮਿਕ ਸਥਾਨ ਥੋੜ੍ਹੇ ਦੂਰ ਨੇ, ਹੁਣ ਉੱਥੇ ਉਹ ਕੀ ਕਰਦੇ ਨੇ? ਉੱਥੇ ਉਹ ਫਿਰ ਫੂਡ ਬੈਂਕ ਦਾ ਇਸਤੇਮਾਲ ਕਰਦੇ ਨੇ, ਔਰ ਕੁਛ ਜਿਹੜੇ ਬੱਚੇ ਨੇ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਫਿਰ ਉਹ ਸੋਸ਼ਲ ਮੀਡੀਆ 'ਤੇ ਕੋਈ ਐਸੀ ਵੀਡੀਓ ਬਣਾ ਦਿੰਦੇ ਆ, ਉਹ ਫਿਰ ਸੋਸ਼ਲ ਮੀਡੀਆ 'ਤੇ ਜਿਹੜੀ ਵੀਡੀਓ ਫਿਰ ਸਰਕੂਲੇਟ ਹੋਣ ਲੱਗ ਪੈਂਦੀ ਹੈਗੀ ਹੈ। ਸੋ ਇਹ ਵੀ ਦਿੱਕਤ ਹੈ। ਸੋ ਇਹਦਾ ਵੀ ਸਾਨੂੰ ਜ਼ਰੂਰ ਖਿਆਲ ਕਰਨਾ ਪਏਗਾ ਕਿ ਜੇ ਸਟੂਡੈਂਟਸ ਆ ਰਹੇ ਨੇ, ਅਸੀਂ ਬਹੁਤ ਸਾਲਾਂ ਦੀ ਗੱਲ ਕਰ ਰਹੇ ਹਾਂ ਕਿ ਸਟੂਡੈਂਟਸ ਦੀ ਗੱਲ ਵੀ ਹਜੇ ਨੰਬਰ 2 'ਤੇ ਹੀ ਆ, ਪਹਿਲੇ ਨੰਬਰ 'ਤੇ ਤਾਂ ਜਿਹੜੇ ਇਮੀਗ੍ਰੈਂਟਸ ਆ ਰਹੇ ਨੇ, ਅਸੀਂ ਉਹਨਾਂ ਨੂੰ ਇੱਥੇ ਇੱਕ ਬਿਹਤਰ ਸਮਾਜ ਦੇ ਵਿੱਚ ਕਿੱਦਾਂ ਇੰਟੈਗਰੇਟ ਕਰ ਰਹੇ ਹਾਂ, ਹਾਊ ਆਰ ਵੀ ਇੰਟੈਗਰੇਟਿੰਗ ਦੈਮ ਟੂ ਕ੍ਰੀਏਟ ਅ ਬੈਟਰ ਸੋਸਾਇਟੀ ਓਵਰ। ਆਪਣੇ ਆਪ ਹੀ ਠੋਕਰਾਂ ਠੁਕਰਾਂ ਖਾ ਕੇ ਕਿਸੇ ਤਰ੍ਹਾਂ ਸਭ ਸੈਟਲ ਹੋ ਜਾਂਦੇ ਨੇ। ਸੋ ਇਹ ਇਹਨਾਂ ਦੀ ਵੀ ਸੋਚ ਇਹੀ ਆ ਜਿਹੜੀਆਂ ਸਾਡੀਆਂ ਉੱਪਰ ਅਥਾਰਟੀਜ਼ ਨੇ, ਸਾਨੂੰ ਮੇਕ ਸ਼ੋਰ ਕਰਨਾ ਚਾਹੀਦਾ ਕਿ ਜਦੋਂ ਅਸੀਂ ਇਮੀਗ੍ਰੈਂਟਸ ਲੈ ਕੇ ਆ ਰਹੇ ਹਾਂ, ਇੰਟਰਨੈਸ਼ਨਲ ਸਟੂਡੈਂਟਸ ਲੈ ਕੇ ਆ ਰਹੇ ਹਾਂ, ਅਸੀਂ ਉਹਨਾਂ ਵਾਸਤੇ ਸਰਵਿਸਿਸ ਦੇ ਰਹੇ ਹਾਂ, ਰਹਿਣ ਦਾ ਸਹੀ ਇੰਤਜ਼ਾਮ ਹੈ, ਉਹਨਾਂ ਦੀਆਂ ਨੌਕਰੀਆਂ ਦਾ ਸਹੀ ਇੰਤਜ਼ਾਮ ਹੈ, ਉਹਨਾਂ ਦੀ ਜਿਹੜੀ ਇੱਕ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਹੈ, ਉਹਨਾਂ ਨੂੰ ਜੋਬਸ ਉਹਦੇ ਨਾਲ ਮੁਤਾਬਿਕ ਮਿਲ ਰਹੀਆਂ ਨੇ, ਉਹ ਨਹੀਂ ਹੋ ਰਿਹਾ ਜੀ ਇਹ ਸਾਰਾ ਕੁਝ, ਇਹਦੇ ਕਾਰਨ ਦਿੱਕਤਾਂ ਵੱਧ ਰਹੀਆਂ ਨੇ। ਔਰ ਜਿਹੜਾ ਕੈਨੇਡਾ ਦੇ ਸਾਹਮਣੇ ਨੰਬਰ 1 ਚੈਲੇਂਜ ਆਏ, ਮੈਂ ਤੁਹਾਨੂੰ ਅੱਜ ਕਹਿ ਰਿਹਾ, ਬਹੁਤ ਵਾਰ ਪਹਿਲਾਂ ਵੀ ਕਹਿ ਚੁੱਕਾ, ਔਰ ਮੈਂ ਹਰ ਤਕਰੀਬਨ ਲੀਡਰ ਦੇ ਨਾਲ ਇਹ ਸਵਾਲ ਖੜਾ ਕਰਦਾ, ਮੈਂ ਦੁਬਾਰਾ ਔਨ ਰਿਕਾਰਡ ਪਾ ਰਿਹਾ, ਜੂਡੀ ਸਗਰੋ ਜੀ ਨੂੰ ਪੁੱਛਿਆ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਸੀਗੇ, ਮਾਈਕਲ ਇਗਨੈਟਿਵ ਸਾਹਿਬ ਇਹ ਇੱਥੇ ਆਏ ਸੀਗੇ ਜਦੋਂ ਲੀਡਰ ਸੀਗੇ ਮਾਈਕਲ ਇਗਨੈਟਿਵ ਲਿਬਰਲ ਪਾਰਟੀ ਦੇ, ਪੀਅਰਸਨ ਕਨਵੈਨਸ਼ਨ ਸੈਂਟਰ ਬ੍ਰੈਮਟਨ, ਉੱਥੇ ਮੈਂ ਉਹਨਾਂ ਨੂੰ ਸੇਮ ਸਵਾਲ ਪੁੱਛਿਆ ਸੀ, ਹੁਣੇ ਦੱਸਦਾ ਕਿਹੜਾ ਸਵਾਲ ਮੈਂ ਕਹਿ ਰਿਹਾ ਸੀਗਾ। ਜੇਸਨ ਕੈਨੀ ਸਾਹਿਬ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਸੀਗੇ, ਉਹਨਾਂ ਨੂੰ ਮੈਂ ਇਹੀ ਸਵਾਲ ਪੁੱਛਿਆ, ਔਰ ਅੱਜ ਵੀ ਮੰਨਦਾ ਕਿ ਕੈਨੇਡਾ ਦੇ ਸਾਹਮਣੇ ਜੇ ਤੁਸੀਂ ਕਹੋ ਜੀ ਨੰਬਰ 1 ਚੈਲੇਂਜ ਦੱਸੋ ਜੀ ਯੁੱਧਵੀਰ ਜੀ, ਨੰਬਰ 1 ਚੈਲੇਂਜ ਕਿਹੜਾ? ਬਹੁਤ ਸਾਰੇ ਚੈਲੇਂਜਸ ਨੇ, ਇਹ ਪਿਛਲੇ 20 ਸਾਲ ਤੋਂ ਮੈਂ ਸਵਾਲ ਪੁੱਛ ਰਿਹਾ, ਔਰ ਇਹ ਚੈਲੇਂਜ ਹੌਲੀ 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 ਵਧੇਗਾ, ਦੇਖਣਾ ਇਹ ਬਹੁਤ ਵੱਡਾ ਰੂਪ ਲੈ ਜਾਏਗਾ। ਉਹ ਚੈਲੇਂਜ ਇਹ ਹੈ ਕਿ ਅਸੀਂ ਦੁਨੀਆ ਭਰ ਤੋਂ ਲੋਕ ਇੱਥੇ ਬੁਲਾਏ ਨੇ, ਠੀਕ ਹੈ, ਇਸ ਲਈ ਅਸੀਂ ਇਹ ਨਾਰਾ ਵੀ ਦਿੱਤਾ ਹੈ ਕਿ ਕੈਨੇਡਾ ਫਸਟ, ਕਿਉਂਕਿ ਸਾਡੀ ਜਿਹੜੀ ਅੱਜ ਕੋਈ ਮਿਡਲ ਈਸਟ ਦੇ ਨਾਲ ਜੁੜਿਆ ਹੋਇਆ, ਉੱਥੇ ਕੋਈ ਚੱਕਰ ਚੱਲ ਰਿਹਾ, ਉਹ ਇੱਥੇ ਬੈਠਾ ਪਰੇਸ਼ਾਨ ਹੋ ਰਿਹਾ, ਇਹਨਾਂ ਲੜਾਈ ਕਰ ਰਿਹਾ, ਉਹਨਾਂ ਲੜਾਈ ਕਰ ਰਿਹਾ, ਮਿਡਲ ਈਸਟ ਦੀ ਸਾਰੀ ਸਮੱਸਿਆ ਅਸੀਂ ਇੱਥੋਂ ਹੱਲ ਕਰ ਰਹੇ ਹਾਂ, ਠੀਕ ਹੈ, ਇਜ਼ਰਾਈਲ ਹਮਾਸ ਦਾ ਜਦੋਂ ਦੀ ਲੜਾਈ ਚੱਲ ਰਹੀ ਹੈ, ਤੁਸੀਂ ਦੇਖੋ ਇੱਥੇ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਦੇਰ ਇਜ਼ ਰਾਈਜ਼ ਇਨ ਐਂਟੀ ਸੈਮੈਟਿਕ ਐਂਡ ਇਸਲਾਮੋਫੋਬਿਕ ਅਟੈਕਸ ਐਂਡ ਦ ਰੈਟਰਿਕ ਨੀਡਸ ਟੂ ਸਟੋਪ। ਇਹ ਅੱਜ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੂੰ ਅੱਜ ਬਿਆਨ ਦਿੱਤਾ, ਦੁਬਾਰਾ ਸੁਣਾ ਦਿੰਦਾ, ਅੱਜ ਦੀ ਤਾਜ਼ਾ ਖਬਰ ਹੈ, ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਬਿਆਨ ਦੇਣਾ ਪੈ ਗਿਆ। ਤੁਸੀਂ ਨੰਬਰ ਕੱਢ ਕੇ ਦੇਖ ਲਓ, ਜੂਇਸ਼ ਕਮਿਊਨਿਟੀ ਦਾ ਰਹਿਣਾ ਬੁਰਾ ਕੀਤਾ ਪਿਆ, ਮੈਂ ਲੈ ਦਿੰਦਾ, ਕੱਲ੍ਹ ਲੈ ਆਉਂਦਾ ਇੱਥੇ ਰੇਡੀਓ 'ਤੇ, ਸੁਣ ਲੈਣਾ ਕੀ ਕਹਿ ਰਹੀ ਹੈ ਜੂਇਸ਼ ਕਮਿਊਨਿਟੀ, ਤੁਸੀਂ ਸੁਣੋ ਕੀ ਕਹਿ ਰਹੀ ਹੈ, ਕਿਆ ਜਿਹੜੀ ਮੁਸਲਿਮ ਕਮਿਊਨਿਟੀ ਹੈ, ਕਿਆ ਉਹਨਾਂ 'ਤੇ ਟੈਕਸ ਨਹੀਂ ਹੋ ਰਹੇ? ਬਿਲਕੁਲ ਹੋ ਰਹੇ ਨੇ, ਬਿਲਕੁਲ ਉਹਨਾਂ 'ਤੇ ਵੀ ਹੋ ਰਹੇ ਨੇ, ਮੁਸਲਿਮ ਕਮਿਊਨਿਟੀ 'ਤੇ ਵੀ ਟੈਕਸ ਹੋ ਰਹੇ ਨੇ, ਜੂਇਸ਼ ਕਮਿਊਨਿਟੀ 'ਤੇ ਵੀ ਟੈਕਸ ਹੋ ਰਹੇ ਨੇ, ਔਰ ਜਿੰਨਾ ਵੀ ਇਜ਼ਰਾਈਲ ਹਮਾਸ ਦੀ ਜੰਗ ਹੋ ਰਹੀ ਹੈ, ਅਸੀਂ ਉੱਥੇ ਫਾਇਦਾ ਕੀ ਕੀਤਾ ਪਹਿਲਾਂ ਇਹ ਦੱਸੋ ਮੈਨੂੰ, ਕੋਈ ਅਸੀਂ ਉੱਥੇ ਫਾਇਦਾ ਪਹੁੰਚਾਇਆ? ਇੱਧਰ ਪ੍ਰੋਟੈਸਟ ਕਰ, ਇੱਧਰ ਦੌੜ, ਇਹਨਾਂ ਲੜਾਈ ਕਰ, ਇੱਧਰ ਹੇਟਰਡ ਫਲਾ, ਇੱਧਰ ਹੇਟਰਡ ਫਲਾ, ਦੁਨੀਆ ਭਰ ਦੀ ਚੱਕਰਬਾਜ਼ੀ ਕੀਤੀ ਹੈ, ਚਾਰ ਬੰਦੇ ਚੌਧਰੀ ਬਣ ਕੇ ਘੁੰਮ ਰਹੇ ਆ, ਵਿੱਚੋਂ ਚਾਰ ਦੇ ਵਿੱਚੋਂ ਦੋ ਨੇ ਵੋਟਾਂ 'ਚ ਖੜੇ ਹੋ ਜਾਣਾ, ਇੱਥੇ ਨਫ਼ਰਤ ਫੈਲਾ ਕੇ ਅਸੀਂ ਬਿਨਾਂ ਮਤਲਬ ਇਹ ਸਾਰਾ ਕੁਝ ਚੱਕਰ 'ਚ ਲਾਇਆ ਹੋਇਆ। ਸ਼੍ਰੀਲੰਕਾ ਦੇ ਵਿੱਚ ਕੋਈ ਚੱਕਰ ਚੱਲੇ, ਉਹ ਇੱਥੋਂ ਅਸੀਂ ਸੋਲਵ ਕਰਨਾ ਹੈ, ਕਸ਼ਮੀਰ ਦਾ ਮੁੱਦਾ ਇੱਥੋਂ, ਖਾਲਿਸਤਾਨ ਦਾ ਮੁੱਦਾ ਇੱਥੋਂ, ਸਭ ਤੋਂ ਵੱਡਾ ਟੈਰਿਸਟ ਅਟੈਕ ਅਸੀਂ ਕਰਾ ਕੇ ਬਹਿ ਗਏ ਹਾਂ 1985। ਸਭ ਤੋਂ ਵੱਡੀ ਸਾਡੀ ਦਿੱਕਤ ਇਹ ਹੈ ਸਰ, ਨਾਰਾ ਲਾਓ, ਅਸੀਂ ਤਾਂ ਦੇ ਦਿੱਤਾ ਨਾਰਾ ਇਸ ਸਾਲ ਦਾ 2023, ਕੈਨੇਡਾ ਫਸਟ। ਸਭ ਨੂੰ ਇਹ ਗੱਲ ਕਹੋ ਕਿ ਦੇਖੋ, ਗੱਲ ਸੁਣੋ, ਜਿਹੜੀਆਂ ਕੰਟਰੀਆਂ 'ਚੋਂ ਆਏ ਆ, ਗੱਲ ਜ਼ਰੂਰ ਕਰੋ, ਉਹਨਾਂ ਦੀ ਗੱਲ ਕਰੋ, ਸਾਨੂੰ ਰਾਈਟ ਹੈ, ਬਟ ਜਿੰਨਾ ਜ਼ੋਰ ਹੁਣ ਇਹਦੇ 'ਤੇ ਲੱਗਾ ਹੋਇਆ ਕਿਸੇ ਵੀ ਚੀਜ਼ 'ਤੇ ਜਿਹੜੀ ਉੱਥੇ ਦੀ ਹੁੰਦੀ ਹੈ, ਚਾਹੇ ਕੋਈ ਪਾਕਿਸਤਾਨ ਦੀ ਚੀਜ਼ ਹੈ, ਚਾਹੇ ਕੋਈ ਇੰਡੀਆ ਦੀ ਚੀਜ਼ ਹੈ, ਕੋਈ ਆ ਪੈਲੇਸਟਾਈਨ ਹੈ, ਇਜ਼ਰਾਈਲ ਹੈ, ਇਹਦੀ ਚੀਜ਼ ਹੈ, ਜਿੰਨਾ ਜ਼ੋਰ ਇਹਨਾਂ ਯੂਕਰੇਨ ਰਸ਼ੀਆ, ਅਸੀਂ ਯੂਕਰੇਨ ਰਸ਼ੀਆ 'ਤੇ ਕਿੰਨਾ ਜ਼ੋਰ ਸਾਡਾ ਸੀ, ਰਸ਼ੀਆ ਦੇ ਨਾਲ ਰਿਲੇਸ਼ਨ ਤਬਾਹੀ ਕਰਕੇ ਬੈਠ ਗਏ ਹਾਂ ਯੂਕਰੇਨ ਰਸ਼ੀਆ ਦੇ ਵਿੱਚ, ਠੀਕ ਹੈ, ਅਸੀਂ ਰਸ਼ੀਆ ਨੂੰ ਸਵਾਲ ਪੁੱਛ ਸਕਦੇ ਹਾਂ, ਰਸ਼ੀਅਨ ਇਨਵੇਜ਼ਨ ਦੇ ਸਵਾਲ ਪੁੱਛ ਸਕਦੇ, ਤਬਾਹੀ ਕਰਕੇ ਬੈਠ ਗਏ ਹਾਂ। ਆਈ ਥਿੰਕ ਵੀ ਸ਼ੁੱਡ ਮੇਕ ਸ਼ੋਰ ਕਿ ਸਾਡੇ ਜਿਹੜੇ ਕੈਨੇਡੀਅਨ ਇਸ਼ੂਜ਼ ਨੇ ਉਹਦੇ ਉੱਤੇ ਕੋਈ ਪੁੱਛਦਾ ਹੈ, ਕੋਈ ਮੈਂ ਤਾਂ ਦੇਖਿਆ ਨਹੀਂ ਕਦੇ ਕੋਈ ਪ੍ਰੋਟੈਸਟ ਇਸ ਮੁੱਦੇ 'ਤੇ ਵੀ ਹੋਇਆ ਹੋਵੇ ਜੀ, ਤੁਹਾਡੇ ਕੋਲ ਹਾਈਵੇ ਇੱਕ ਹੈ, ਤੁਹਾਡੇ ਕੋਲ ਇੱਕ ਤਾਂ ਪੇਡ ਹੈ, ਸਾਡੇ ਕੋਲ ਹਾਈਵੇ ਇੱਕ ਹੈ, ਨਵਾਂ 413 ਕਦੋਂ ਬਣੇਗਾ ਜੀ, ਦੱਸੋ ਤੁਸੀਂ, ਇੰਨਾ ਕ੍ਰਾਈਮ ਹੋ ਗਿਆ, ਕਦ ਉਹ ਕਹਿੰਦੇ ਸਾਡੇ ਏਰੀਆ ਦੀ ਪ੍ਰੋਪਰਟੀ ਦੀ ਕੋਈ ਵੈਲਿਊ ਥੋੜੀ ਰਹਿ ਜਾਣੀ ਹੈ, ਮੈਨੂੰ ਗੱਲ ਦੱਸੋ ਕਿਹੜਾ ਏਰੀਆ ਜਿੱਥੇ ਇੰਨਾ ਕ੍ਰਾਈਮ ਨਹੀਂ ਵੱਧ ਰਿਹਾ, ਕ੍ਰਾਈਮ ਜਿੱਥੇ ਵਧੇਗਾ ਕਿਹੜਾ ਉੱਥੇ ਜਾਣਾ ਚਾਹੇਗਾ, ਕਈ ਸਟਰੀਟਸ ਕਈ ਐਸਾ ਏਰੀਆ ਜਿੱਥੇ ਹੁਣ ਟਾਰਗੇਟ ਹੋ ਗਈ ਹੈ ਬਈ, ਉਹ ਕਹਿੰਦੇ ਇੱਥੇ ਮਹਿੰਗੇ ਘਰ ਨੇ ਵੱਡੇ ਘਰ ਨੇ ਇੱਥੇ ਟਾਰਗੇਟ ਕਰੋ ਆਰਾਮ ਨਾਲ ਵਧੀਆ ਗੱਡੀਆਂ ਨੇ, ਉਹ ਕਹਿੰਦੇ ਇਹਦਾ ਫਿਕਰ ਥੋੜੀ ਆ ਵੀ ਗੱਡੀ ਡਰਾਈਵੇ 'ਚ ਖੜੀ ਉਹ ਤਾਂ ਚੱਕ ਕੇ ਅਸੀਂ ਲੈ ਹੀ ਜਾਣੀ ਆ, ਉਹ ਤਾਂ ਛੱਡਣੀ ਨਹੀਂ ਅਸੀਂ, ਜੇ ਤੁਹਾਡੇ ਗਰਾਜ 'ਚ ਆਊ ਵੀ ਅਸੀਂ ਅੰਦਰੋਂ ਆ ਕੇ ਚਾਬੀਆਂ ਤੋੜ ਕੇ ਲੈ ਜਾਣੀ ਆ। ਉੱਥੇ ਬੰਦਾ ਸਵੇਰੇ ਰੋ ਰਿਹਾ ਜੀ ਸਾਡੀ ਰੇਂਜ ਰੋਵਰ ਲੈ ਗਏ, ਸਾਡੀ ਆਹ ਗੱਡੀ ਲੈ ਗਏ, ਸਾਡੇ ਘਰੋਂ ਤਾਲੇ ਤੋੜ ਦਿੱਤੇ। ਅੱਛਾ ਜੀ ਲੀਡਰ ਉਹਨਾਂ ਨੂੰ ਕੀ ਦਿਲਾਸਾ ਦੇਈ ਜਾ ਰਿਹਾ, ਲੀਡਰ ਜਿਹੜੇ ਸਾਡੇ ਆ ਉਹ ਕਹਿੰਦੇ ਅੱਛਾ ਦੱਸੋ ਜੀ ਕਸ਼ਮੀਰ ਆਜ਼ਾਦ ਕਰਾਉਣਾ, ਖਾਲਿਸਤਾਨ ਬਣਾਉਣਾ, ਬਲੂਚਿਸਤਾਨ ਆਜ਼ਾਦ ਕਰਾਉਣਾ। ਅੱਛਾ ਉੱਧਰ ਯੂਕਰੇਨ ਦੀ ਜੰਗ ਦੀ ਇਹਨਾਂ ਨੂੰ ਚਿੰਤਾ ਲੱਗੀ ਹੋਈ ਹੈ, ਹਥਿਆਰ ਚੱਕ ਚੱਕ ਦੇਈ ਜਾ ਰਹੇ ਉੱਧਰ ਯੂਕਰੇਨ ਨੂੰ, ਜਿਹੜਾ ਆਪਣੇ ਕੋਲ ਹਥਿਆਰ ਨਹੀਂ ਆ ਅਮੈਰੀਕਾ ਤੋਂ ਲੈ ਕੇ ਦੇਈ ਜਾ ਰਹੇ ਆ, ਜਿਹੜਾ ਉੱਥੇ ਕੋਈ ਇਜ਼ਰਾਈਲ ਹਮਾਸ ਆ ਉੱਧਰ ਦੀ ਇਹਨਾਂ ਨੂੰ ਚੱਕਰ ਚੱਲਿਆ ਸਾਰਾ। ਇੱਥੇ ਇਹਦੇ ਹੋਸਪਿਟਲ ਤੁਸੀਂ ਕੋਈ ਨਵੇਂ ਨਹੀਂ ਬਣਾਏ, 5 ਲੱਖ ਬੰਦਾ ਲੈ ਕੇ ਆਉਣਾ, ਸਾਡੇ ਇਮੀਗ੍ਰੇਸ਼ਨ ਮੰਤਰੀ ਸਾਹਿਬ ਆ ਜਾਂਦੇ ਨੇ ਮਾਰਕ ਮਿਲਰ ਜੀ, ਅਸੀਂ ਜੀ 5 ਲੱਖ ਬੰਦਾ ਲੈ ਕੇ ਆਉਣਾ, ਉਹ ਲੈ ਕੇ ਆਉਣਾ ਜਨਾਬ ਇੱਥੇ ਹੋਸਪਿਟਲ, ਤੁਸੀਂ ਜੀ ਟੀ ਐਚ ਮਾਰਕ ਮਿਲਰ ਸਾਹਿਬ ਇੱਥੇ ਦੇ ਤੁਸੀਂ ਪਤਾ ਕੀਤਾ ਹੈ ਵੀ ਗ੍ਰੇਟਰ ਟੋਰੋਂਟੋ ਏਰੀਆ 'ਚ ਕਿੰਨੇ ਨਵੇਂ ਹੋਸਪਿਟਲ ਬਣੇ ਨੇ, ਕਿੰਨੇ ਨਵੇਂ ਹਾਈਵੇ ਤੁਸੀਂ ਬਣਾਏ ਆ ਦੱਸੋ, ਕਿੰਨੇ ਤੁਸੀਂ ਨਵੀਆਂ ਯੂਨੀਵਰਸਿਟੀਜ਼ ਬਣਾਈਆਂ ਨੇ, ਤੁਹਾਡੇ ਕੋਲ ਇੱਕ ਸਟੇਡੀਅਮ ਨਹੀਂ ਹੈ, ਗਲਤੀ ਨਾਲ ਤੁਹਾਨੂੰ ਉਹਦੇ ਨਾਲ ਮੈਕਸੀਕੋ ਅਤੇ ਅਮੈਰੀਕਾ ਦੇ ਨਾਲ ਮਿਲ ਕੇ ਅਸੀਂ ਉਹ ਸੋਕਰ ਦਾ ਵਰਲਡ ਕੱਪ ਉਹਨਾਂ ਨੇ ਦਿੱਤਾ, ਉਹ ਕਹਿੰਦੇ ਚਲੋ 2 ਕੁ ਮੈਚ ਤੁਹਾਨੂੰ ਵੀ ਖਿਲਾ ਦਿੰਦੇ ਇੱਥੇ, ਇੱਕ ਟੋਰੋਂਟੋ 2-4 ਕਰਾ ਦਾਂਗੇ, 1-2 ਉੱਧਰ ਵੈਂਕੂਵਰ ਕਰਾ ਦਾਂਗੇ, ਤੁਹਾਡੇ ਕੋਲ ਇੱਕ ਸਟੇਡੀਅਮ ਨਹੀਂ ਹੈ ਇੱਕ ਵਰਲਡ ਕੱਪ ਕਰਾਉਣ ਲਈ, ਕੋਈ ਤੁਹਾਨੂੰ ਪੁੱਛਣ ਵਾਲਾ ਹੈ ਨਹੀਂ ਜੀ ਨਹੀਂ, ਉਹ ਇਜ਼ਰਾਇਲ ਹਮਾਸ ਉਹ ਇਹ ਜਿੰਦਾਬਾਦ ਉਹ ਮੁਰਦਾਬਾਦ, 4 ਕੁ ਬੰਦੇ ਮੋਹਰੇ 50 ਕੁ ਬੰਦੇ ਪਿੱਛੇ ਉੱਥੇ ਸਾਰਾ ਸਿਲਸਿਲਾ ਖੋਲ੍ਹ ਕੇ ਰੱਖਿਆ ਵੀ, ਕਦੋਂ ਤੁਸੀਂ ਕੈਨੇਡਾ ਦੇ ਬਾਰੇ ਵੀ ਕੋਈ ਗੱਲ ਕਰੋ, ਐਮਰਜੈਂਸੀ ਡਿਪਾਰਟਮੈਂਟ ਕੋਡ ਰੈੱਡ ਰੋਜ਼ ਹੋ ਰਿਹਾ, ਰੋਜ਼ ਅਖਬਾਰਾਂ 'ਚ ਲਿਖਿਆ ਜਾ ਰਿਹਾ ਕੋਡ ਰੈੱਡ, ਕੋਈ ਪੁੱਛਣ ਵਾਲਾ ਨਹੀਂ ਹੈ ਕਿੱਥੇ ਹੈ, ਕਿਸੇ ਨੂੰ ਅੱਧੇ ਬੰਦੇ ਵਿਚਾਰੇ ਐਮਰਜੈਂਸੀ ਡਿਪਾਰਟਮੈਂਟ ਤੋਂ ਵਾਪਸ ਵੈਸੇ ਹੀ ਚਲੇ ਜਾਂਦੇ ਆ, ਜਿਹਨਾਂ ਨੂੰ ਡਾਕਟਰ ਦੇਖਦਾ ਹੀ ਨਹੀਂ 8-8-10 ਘੰਟੇ, ਉਹ ਲਿਸਟ ਵੱਧਦੀ ਚਲੀ ਜਾ ਰਹੀ ਹੈ, ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਇਹ ਕੰਟਰੀ ਜਾ ਕਿਸ ਦਿਸ਼ਾ ਵੱਲ ਰਿਹਾ ਇਹ ਜ਼ਰੂਰ ਇਹਦੇ ਬਾਰੇ ਅਸੀਂ ਸੋਚੀਏ, ਮੈਂ ਤੁਹਾਨੂੰ ਡੇਟ ਦੇ ਦਿੱਤੀ ਹੈ 2030 ਤੱਕ, ਫਿਰ ਇਹਨੂੰ ਠੀਕ ਫਿਰ ਵੀ ਹੋ ਜਾਏਗਾ 2030 'ਚ, ਪਰ ਇਹਨੂੰ ਫਿਰ 20 ਸਾਲ ਲੱਗਣੇ, ਜਿਹੜੀ ਅੱਜ 7 ਸਾਲਾਂ 'ਚ ਠੀਕ ਹੋ ਸਕਦਾ, 6-7 ਸਾਲ 'ਚ ਵਧੀਆ ਕੋਈ ਬੰਦੇ ਹੋਣ 4-6 ਉਹ ਇਹਨੂੰ ਠੀਕ ਕਰ ਸਕਦੇ ਨੇ, ਨਹੀਂ ਤਾਂ ਫਿਰ 2030 ਤੋਂ ਬਾਅਦ ਤਾਂ ਫਿਰ 20 ਸਾਲ ਲੱਗਣਗੇ ਇਸ ਕੰਟਰੀ ਨੂੰ ਠੀਕ ਕਰਨ ਲਈ। ਸੋ ਸਾਡਾ ਕੰਮ ਹੈ, ਅਸੀਂ ਔਨ ਰਿਕਾਰਡ ਆ, ਸਾਰੀ ਚੀਜ਼ਾਂ ਰਿਕਾਰਡ ਹੁੰਦੀਆਂ, ਸਾਡੇ ਕੋਈ ਰਿਕਾਰਡਿੰਗ ਪਈ ਹੈ, ਕੱਲ ਨੂੰ ਤੁਹਾਨੂੰ ਪਲੇ ਕਰ ਦਿਆਂਗੇ ਕਿ ਜੀ 2030 'ਚ ਦੇਖੋ ਅਸੀਂ ਤੁਹਾਨੂੰ ਗੱਲ ਕਰ ਰਹੇ ਸੀ, ਪਲੀਜ਼ ਇਹਦਾ ਟੇਕ ਕੇਅਰ ਕਰੋ, ਕੈਨੇਡਾ ਇਜ਼ ਅ ਡਿਵੈਲਪਡ ਕੰਟਰੀ, ਵੀ ਹੈਵ ਵੈਰੀ ਗੁੱਡ ਬੇਸ, ਸਾਡਾ ਬੇਸ ਕੀ ਹੈ, ਸਾਡੀ ਹਰ ਚੀਜ਼ ਪਲੈਨਿੰਗ ਦੇ ਨਾਲ ਸ਼ਹਿਰ ਬਣੇ ਹੋਏ ਨੇ, ਹਰੇਕ ਬੰਦਾ ਇੱਥੇ ਅਕਾਊਂਟੇਬਲ ਹੈ, ਹਰੇਕ ਦਾ ਸਾਡੇ ਕੋਲ ਸਿਮ ਕਾਰਡ ਹੈ, ਸਭ ਕੁਛ ਹੈ, ਠੀਕ ਹੈ, ਹਰੇਕ ਬੰਦੇ ਕੋਲ ਲਿਟਰੇਸੀ ਰੇਟ ਬੜਾ ਹਾਈ ਹੈ, ਪੜ੍ਹੇ ਲਿਖੇ ਲੋਕ ਨੇ ਇੱਥੇ ਜ਼ਿਆਦਾਤਰ, ਸਾਡੇ ਕੋਲ ਇੰਟਰਨੈਟ ਐਕਸੈਸ, ਬਿਜਲੀ ਪਾਣੀ ਦਾ ਸਾਰਾ ਕਾਰੋਬਾਰ ਠੀਕ ਹੈ, ਇੱਥੇ ਸੀਵੇਜ ਸਿਸਟਮ ਪਹਿਲਾਂ ਪੈਂਦਾ ਹੈ, ਫਿਰ ਕੋਈ ਇਲਾਕਾ ਤਿਆਰ ਹੁੰਦਾ, ਸੋ ਇਟਸ ਡਿਵੈਲਪਡ ਕੰਟਰੀ, ਬਟ ਹਾਊ ਕੈਨ ਵੀ ਮੇਕ ਸ਼ੋਰ ਕਿ ਜਿਹੜੀ ਸਾਡੀ ਐਡਵਾਂਟੇਜ ਆ ਇਹਨੂੰ ਅਸੀਂ ਹੋਰ ਵਧੀਆ ਕਰੀਏ, ਹੋਰ ਬਹੁਤ ਅੱਗੇ ਅਸੀਂ ਲੈ ਕੇ ਜਾ ਸਕਦੇ ਹਾਂ ਕੈਨੇਡਾ ਨੂੰ, ਕੋਈ ਬੜੀ ਗੱਲ ਨਹੀਂ ਹੈ ਕਿ ਜੇ ਅਸੀਂ 6-7 ਸਾਲ ਮਿਹਨਤ ਕਰੀਏ ਤਾਂ ਦੇਖੋ ਫਿਰ ਕੁਆਲਿਟੀ ਆਫ ਲਾਈਫ ਸਾਡੀ ਕਿੰਨੀ ਵਧੀਆ ਹੋ ਸਕਦੀ ਹੈ, ਬਹੁਤ ਵਧੀਆ ਇੱਥੇ ਕੁਆਲਿਟੀ ਆਫ ਲਾਈਫ ਹੋ ਸਕਦੀ ਹੈ।
ਹਾਂਜੀ ਮੇਰੇ ਫਰੈਂਡ ਨੇ ਜਿਹੜੀ ਕਿ ਆਪਣੇ ਭਾਣਜੇ ਨੂੰ ਵਿਜ਼ਟਰ ਵੀਜ਼ਾ ਲਈ ਸਪੌਂਸਰ ਕੀਤਾ ਸੀ, ਲੈਟਰ ਵਗੈਰਾ ਸਾਰੇ ਡਾਕੂਮੈਂਟ ਘਰ ਦੇ ਸਟੇਟਮੈਂਟਸ ਬੈਂਕ ਦੀਆਂ ਭੇਜੀਆਂ ਸੀ, ਤੇ ਉਹ ਬੈਂਕ 'ਚ ਕੰਮ ਕਰਦਾ ਮੁੰਡਾ, ਉਹਦਾ ਰਿਜੈਕਟ ਹੋ ਗਿਆ ਕੇਸ। ਲੇਕਿਨ ਹੁਣ ਕੀ ਹੋਇਆ, ਪਿਛਲੇ ਵੀਕ ਯੁੱਧਵੀਰ ਜੀ ਏਅਰਪੋਰਟ ਤੋਂ ਕਾਲ ਆਈ ਹੈ ਮੇਰੇ ਫਰੈਂਡ ਨੇ ਕਿ ਕੋਈ ਬੰਦਾ ਤੁਸੀਂ ਸਪੌਂਸਰ ਕੀਤਾ ਸੀ ਉਹ ਇੱਥੇ ਆ ਚੁੱਕਿਆ, ਤੇ ਤੁਸੀਂ ਉਹਨਾਂ ਨੂੰ ਜਾਣਦੇ ਹੋ, ਉਹਦਾ ਨਾਮ ਵਗੈਰਾ ਦਿਓ। ਕਹਿੰਦਾ ਮੈਂ ਤਾਂ ਜਾਣਦਾ ਨੀ। ਉਹ ਕਹਿੰਦਾ ਲੇਕਿਨ ਜਿਹੜੇ ਡਾਕੂਮੈਂਟ ਤੁਸੀਂ ਪ੍ਰੋਵਾਈਡ ਕੀਤੇ ਸੀ ਇੰਡੀਆ ਦੇ ਵਿੱਚ ਉਹਦੇ ਦੇਸ਼ ਤੇ ਇੱਥੇ ਆਇਆ, ਉਹ ਕਹਿੰਦਾ ਨੋਵੇ ਮੈਂ ਕਹਿੰਦਾ ਜਿਹੜਾ ਆਪਣੇ ਭਾਂਜੇ ਨੂੰ ਪੇਪਰ ਭੇਜੇ ਸੀ ਉਹ ਤਾਂ ਆਲਰੇਡੀ ਬੀਨ ਰਿਜੈਕਟ। ਸੋ ਇੰਡੀਆ ਦੇ ਵਿੱਚ ਬੜੀ ਹੇਰਾ ਫੇਰੀ ਚੱਲ ਰਹੀ ਹੈ ਉਹਦੇ ਵਿੱਚ, ਜਾਂ ਤੁਸੀਂ ਕਿਸੇ ਨੂੰ ਸਪੌਂਸਰਸ਼ਿਪ ਦੇ ਡਾਕੂਮੈਂਟਸ ਭੇਜਦੇ ਹੋ ਉੱਥੇ ਰਿਜੈਕਟ ਹੋ ਜਾਂਦਾ, ਉਹ ਜਿਹੜੇ ਕੰਮ ਕਰਵਾਉਣ ਵਾਲੇ ਬੰਦੇ ਆ ਤੁਹਾਡੇ ਡਾਕੂਮੈਂਟਸ ਦੀਆਂ ਕਾਪੀਆਂ ਸਾਰੀਆਂ ਉਹਨਾਂ ਕੋਲ ਹੁੰਦੀਆਂ, ਫਿਰ ਉਹਨੂੰ ਉਹ ਵੇਚਦੇ ਆ, ਤੇ ਵੇਚ ਕੇ ਫਿਰ ਉਹ ਦੂਜੇ ਬੰਦਿਆਂ ਨੂੰ ਜਿਨ੍ਹਾਂ ਨੇ ਆਉਣਾ ਨਹੀਂ ਹੁੰਦਾ ਉਹਨਾਂ ਨੂੰ ਬਾਹਰ ਕਢਾ ਦਿੰਦੇ ਆ। ਇਸ ਤੋਂ ਵੀ ਲੋਕਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਜਿਹਦੇ ਵਿੱਚ, ਇਹ ਬਹੁਤ ਔਖਾ ਹੋ ਰਿਹਾ, ਮੈਂ ਇੰਨਾ ਹੀ ਦੱਸਣਾ ਤੁਹਾਨੂੰ। ਥੈਂਕ ਯੂ ਵੈਰੀ ਮਚ।
ਥੈਂਕ ਯੂ ਫਾਰ ਸ਼ੇਅਰਿੰਗ ਦਿਸ ਨਿਊਜ਼ ਸਰ। ਥੈਂਕ ਯੂ ਥੈਂਕ ਯੂ। ਮੈਂ ਤੁਹਾਡੇ ਗੱਲ ਦੇ ਵੀ ਹੋਰ ਅੱਗੇ ਕਮੈਂਟ ਕਰਦਾ, ਬਾਕੀ ਇਸ ਤੋਂ ਬਾਅਦ ਅਗਲੇ ਕਾਲਰ ਵੀ ਵੇਟ ਕਰ ਰਹੇ ਨੇ, ਲੇਕਿਨ ਉਸ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੈ ਅਗਲੇ ਕਾਲ ਤੇ ਜਾਣ ਤੋਂ ਪਹਿਲਾਂ ਕਿ ਸਾਡੇ ਜਿਹੜੇ ਅਗਲੇ ਸਪੌਂਸਰ ਨੇ ਉਹ ਵੇਟ ਕਰ ਰਹੇ ਨੇ। ਰਮਨਜੀਤ ਸਿੱਧੂ ਸਾਹਿਬ, ਵਾਰਮ ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ,
ਫਸਟ ਕਲਾਸ ਸਰ, ਸਤਿ ਸ੍ਰੀ ਅਕਾਲ ਜਗਵੀਰ ਜੀ, ਥੈਂਕ ਯੂ ਵੈਰੀ ਮਚ,
ਵੈਲਕਮ ਸਰ। ਔਰ ਮੈਂ ਚਾਹਾਂਗਾ ਕਿ ਸਰ ਪਹਿਲਾਂ ਆਪਣਾ ਫੋਨ ਨੰਬਰ ਦਿਓ ਔਰ ਫਿਰ
ਪੰਜਾਬੀ ਵਿੱਚ 647-7745-07। ਸਰ ਮੈਂ ਜਨਰਲ ਇੰਸ਼ੋਰੈਂਸ ਦੀਆਂ ਸਰਵਿਸਿਸ ਦਿੰਦਾ, ਮੇਰੀ ਸਪੈਸ਼ਲਾਈਜੇਸ਼ਨ ਜਿਹੜੀ ਹੈ ਜੀ ਉਹ ਟਰੱਕਿੰਗ ਇੰਡਸਟਰੀ ਚ ਹੈ ਔਰ ਮੈਂ ਕੈਨੇਡਾ ਦੇ 5 ਪ੍ਰੋਵਿੰਸਿਸ ਵਿੱਚ ਲਾਇਸੈਂਸ ਹੈ ਜੀ ਮੇਰੇ ਕੋਲ, ਫਾਰ ਐਗਜ਼ਾਮਪਲ ਓਨਟੈਰੀਓ ਹੋ ਗਿਆ, ਨੋਵਾ ਸਕੋਸ਼ੀਆ, ਨਿਊ ਬ੍ਰੰਸਬਿਕ, ਪ੍ਰਿੰਸ ਐਡਵਰਡ ਆਈਲੈਂਡ ਐਂਡ ਅਲਬਰਟਾ। ਸਰ ਕਿਸੇ ਕਿਸਮ ਦੀ ਸਰ ਟਰੱਕਿੰਗ ਇੰਡਸਟਰੀ ਵਿੱਚ ਕੋਈ ਵੀ ਇੰਸ਼ੋਰੈਂਸ ਰਿਲੇਟਡ ਇਸ਼ੂ ਹੋਵੇ ਉਹਦੇ ਲਈ ਸੁਣਨੇ ਵਾਲੇ ਮੈਨੂੰ ਕਾਲ ਕਰ ਸਕਦੇ ਆ, ਔਰ ਕੋਈ ਕਿਸਮ ਦੀ ਜਿੱਦਾਂ ਗਰੋਥ ਲਈ ਡਰਾਈਵਰ ਦੀ ਕੋਈ ਇਸ਼ੂ ਹੈ ਜਾਂ ਕੋਈ ਇੰਸ਼ੋਰੈਂਸ ਵਿੱਚ ਕਈ ਵਾਰੀ ਇਹੋ ਜਾਂਦਾ ਜੀ ਅਸੀਂ ਤੁਹਾਡੀ ਪਾਲਿਸੀ ਨੀ ਇੰਨੇ ਟਾਈਮ ਤੋਂ ਬਾਅਦ ਨਹੀਂ ਦੇ ਸਕਦੇ, ਕੁਛ ਵੀ ਹੈ ਉਹ ਕਰ ਸਕਦੇ ਆ। ਸਰ ਸਾਡੇ ਕੋਲ ਸਪੈਸ਼ਲ ਪ੍ਰੋਗਰਾਮ ਹੈਗੇ ਆ ਸਟਾਰਟਿੰਗ ਫਰੋਮ 5 ਟਰੱਕਸ, ਸਰ ਮਿਨੀਮਮ 5 ਚਾਹੀਦੇ ਆ, 5 ਚੋਂ ਅਗਰ 1 ਵੀ ਘੱਟ ਹੋ ਜਾਵੇ ਤਾਂ ਪਾਲਿਸੀ ਇਨਵੈਲਿਡ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿੱਦਾਂ ਜਿੱਦਾਂ ਟਰੱਕਾਂ ਦਾ ਗਰੁੱਪ ਵੱਧਦਾ ਜਾਂਦਾ ਉਦਾਂ ਡਿਫਰੈਂਟ ਡਿਫਰੈਂਟ ਪ੍ਰੋਗਰਾਮਸ ਹੈ ਸਰ ਸਾਡੇ ਕੋਲ, ਤਾਂ ਕਿ ਕਿਸੇ ਵੀ ਤਰ੍ਹਾਂ ਜੋ ਨੋਰਮਲ ਹਾਰਡਸ਼ਿਪਸ ਅੱਜ ਦੇ ਟਾਈਮ ਵਿੱਚ ਟਰੱਕਿੰਗ ਇੰਡਸਟਰੀ ਫੇਸ ਕਰ ਰਹੀ ਹੈ ਇੰਸ਼ੋਰੈਂਸ ਰਿਲੇਟਡ, ਉਸ ਚੀਜ਼ ਨੂੰ ਓਵਰਕਮ ਕਰਨਾ ਹੋਵੇ ਤਾਂ ਸਰੋਤੇ ਮੈਨੂੰ ਕਾਲ ਕਰ ਸਕਦੇ ਸਰ 6477-7747 ਤੇ ਜਾਂ 647-7745-07 ਤੇ। ਜੀ ਯੁੱਧਵੀਰ ਜੀ,
ਠੀਕ ਹੈ ਜੀ, ਮੈਂ ਫਿਰ ਦੁਬਾਰਾ ਦੱਸਦਾ ਕਿ ਰਮਨਜੀਤ ਸਿੱਧੂ ਸਾਹਿਬ ਨਾਲ ਸੰਪਰਕ ਕਰੋ, ਵਧੀਆ ਤੁਹਾਨੂੰ ਸਰਵਿਸ ਮਿਲੇਗੀ, ਵਧੀਆ ਤੁਹਾਨੂੰ ਡੀਲ ਮਿਲੇਗੀ। ਸਰ ਮੈਂ ਚਾਹਾਂਗਾ ਕਿ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਐਡ ਕਰਨੀ ਚਾਹਾਂ ਉਹ ਵੀ ਜ਼ਰੂਰ ਕਰੋ, ਔਰ ਫੋਨ ਨੰਬਰ ਇੱਕ ਵਾਰੀ ਦੁਬਾਰਾ ਤੋਂ ਇੰਗਲਿਸ਼ ਪੰਜਾਬੀ ਦੇ ਦਿਓ।
ਸਰ ਇਹ ਜਿਹੜਾ ਮੈਂ ਪ੍ਰੋਗਰਾਮ ਤੁਹਾਨੂੰ ਦੱਸਿਆ ਇਹ ਹਾਈਵੇ ਦੇ ਲਈ ਆ, ਜਿਹੜੇ ਕਿ ਸਾਡੇ ਕੈਰੀਅਰ ਕੈਨੇਡਾ ਔਰ US ਵਿੱਚ ਮੇਨਲੀ ਬਿਜ਼ਨਸ ਕਰਦੇ ਆ, ਔਰ ਸਾਡੇ ਕੋਲ ਇੱਕ ਹੋਰ ਪ੍ਰੋਗਰਾਮ ਹੈਗਾ ਜਿਹੜਾ ਕਿ ਸਿਰਫ ਕੈਨੇਡਾ ਲਈ ਹੈ, ਔਰ ਜਾਂ ਕੋਈ ਐਸੇ ਕੈਰੀਅਰਸ ਹੈਗੇ ਜਿਹੜੇ ਵਿਦਨ ਓਨਟੈਰੀਓ ਜਾਂ ਵਿਦਨ GTA ਹੀ ਉਹਨਾਂ ਦਾ ਬਿਜ਼ਨਸ ਹੈ, ਕੋਈ ਲੋਕਲ ਟਰੱਕਿੰਗ ਕੰਪਨੀਜ਼ ਹੈਗੀਆਂ ਜਿਹੜੀਆਂ ਸਿਟੀ 'ਚ ਜਾਂ ਆਪਣੇ ਨੇੜੇ ਤੇੜੇ ਹੀ ਉਹਨਾਂ ਦਾ ਬਿਜ਼ਨਸ ਹੈ, ਉਹਦੇ ਲਈ ਵੀ ਕੋਈ ਵੀ ਡਰਾਈਵਰਸ ਦਾ ਇਸ਼ੂ, ਕੋਈ ਇੰਸ਼ੋਰੈਂਸ ਰਿਲੇਟਡ ਇਸ਼ੂ ਹੋਵੇ ਤਾਂ ਮੈਨੂੰ ਕਾਲ ਕਰ ਸਕਦੇ ਸਰ 6477-7745-07। ਵੰਸ ਅਗੇਨ 6477-7745-07 ਤੇ ਜਾਂ ਪੰਜਾਬੀ ਵਿੱਚ 647-7745-07 ਸਰ ਇਹਦੇ ਉੱਤੇ ਮੈਨੂੰ ਕਾਲ ਕਰ ਸਕਦੇ, ਵਟਸਐਪ ਕਰ ਸਕਦੇ ਆ ਜਾਂ ਮੈਨੂੰ ਇਹਦੇ ਉੱਤੇ ਟੈਕਸਟ ਕਰ ਸਕਦੇ ਸਰ। ਜੀ ਗੁਰਵੀਰ ਜੀ,
ਥੈਂਕ ਯੂ ਸੋ ਮਚ ਸਰ ਰਮਨਜੀਤ ਸਿੱਧੂ ਸਾਹਿਬ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ।
ਥੈਂਕ ਯੂ ਸਰ, ਥੈਂਕਸ ਅ ਲੋਟ,
ਥੈਂਕ ਯੂ। ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਮਨਸੂਰ ਚੀਮਾ ਸਾਹਿਬ ਪੈਰੀ ਪੈਣਾ ਜੀ, ਕੀ ਹਾਲ ਹੈ? ਠੀਕ ਹੈ,
ਕੀ ਹਾਲ ਚਾਲ ਜੀ? ਠੀਕ ਠਾਕ ਹੋ?
ਬਹੁਤ ਵਧੀਆ, ਬਹੁਤ ਵਧੀਆ ਜੀ, ਮਿਹਰਬਾਨੀ ਸਰ, ਸਤਿ ਸ਼੍ਰੀ ਅਕਾਲ ਜੀ।
ਕੱਲ ਫਿਰ ਹਰਾ ਦਿੱਤਾ ਅਫਗਾਨਿਸਤਾਨ ਨੂੰ ਹੈ
ਜੀ? ਬਿਲਕੁਲ ਜੀ, ਅਫਗਾਨਿਸਤਾਨ ਨੇ ਜ਼ੋਰ ਬੜਾ ਲਗਾਇਆ ਪਰ ਹਾਰ ਗਏ ਆ, ਵਧੀਆ ਖੇਲੇ ਉਹ ਮੈਚ ਕੱਲ,
ਯਾਰ ਤੁਹਾਡਾ ਵੀ ਬੜਾ ਲੱਗਾ ਸੀ ਕੱਲ
ਸਰ। ਅਸੀਂ ਤਾਂ ਚਾਹੁੰਦੇ ਸੀਗੇ ਅਫਗਾਨਿਸਤਾਨ ਜਿੱਤੇ, ਦੇਖੋ ਜਦੋਂ ਟੀਮਸ ਜਿਨ੍ਹਾਂ ਦੇ ਬਾਰੇ ਜ਼ਿਆਦਾ ਨਹੀਂ ਹੁੰਦਾ, ਪਾਪੂਲੈਰਿਟੀ ਨਹੀਂ ਹੁੰਦੀ ਤਾਂ ਉਹ ਜਿੱਤਦੀਆਂ ਤਾਂ ਬਹੁਤ ਬਹੁਤ ਵਧੀਆ ਲੱਗ, ਬਹੁਤ ਵਧੀਆ ਲੱਗਦਾ। ਖੈਰ ਥੈਂਕ ਯੂ ਸਰ, ਬਹੁਤ ਸ਼ੁਕਰੀਆ, ਔਰ ਮੈਂ ਚਾਹਾਂਗਾ ਯਾਰਡ ਦੇ ਬਾਰੇ ਜਾਣਕਾਰੀ ਦੇ ਦਿਓ
ਜੀ। ਇੱਧਰ ਜੀ ਯਾਰ ਡਿਕਸਨ ਰੋਡ ਦੇ ਉੱਤੇ ਆਪਣਾ 24/7 ਸਕਿਉਰਿਟੀ ਜੇ ਪੱਕਾ ਯਾਰਡ ਜੇ, ਸਾਰੇ ਹਾਈਵੇ 1-2 ਮਿੰਟ ਦੀ ਡਰਾਈਵੇ ਤੇ ਜੇ 401, 409, 427 ਹਾਈਵੇ 27 ਸਾਰੀ 1-2 ਮਿੰਟ ਦੀ ਡਰਾਈਵੇ ਤੇ ਜੇ ਕਿਸੇ ਨੂੰ ਟਰੱਕ ਟ੍ਰੇਲਰ ਦੀ ਪਾਰਕਿੰਗ ਚਾਹੀਦੀ ਹੋਵੇ ਤੇ ਉਹ ਮੈਨੂੰ ਫੋਨ ਕਰ ਸਕਦਾ। ਮੇਰਾ ਫੋਨ ਨੰਬਰ ਜੇ 647-887-1442 647-887-1442। ਜਦਵੀਰ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ,
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਸ਼ੈਲੀ ਜੀ, ਤੁਸੀਂ ਸਿਰਫ 2-4 ਮਿੰਟ ਹੀ ਲੈ ਲਓ, ਜਿਹੜੀਆਂ ਮੇਨ ਖਬਰਾਂ ਨੇ ਕੁਛ ਉਹ ਜ਼ਰੂਰ ਅਨਾਊਂਸ ਕਰ ਦਿਓ ਹੈਡਲਾਈਨਸ ਪਾਰਟ 3 ਦੇ ਵਿੱਚ, ਔਰ ਫਿਰ ਤੁਹਾਡੇ ਤੋਂ ਅਸੀਂ ਇੱਥੇ ਇਜਾਜ਼ਤ ਲਵਾਂਗੇ, ਫਿਰ ਅਸੀਂ ਖਬਰਾਂ ਦਾ ਸਿਲਸਿਲਾ ਔਰ ਟਾਕ ਸ਼ੋਅ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਹੇਗਾ। ਸ਼ੈਲੀ ਜੀ, ਯੂ ਗੋ ਐਟ ਹੈਡਲਾਈਨਸ ਪਾਰਟ 3
ਜੀ।
Aaj Ontario Minister of Labour, Immigration, Training and Skills Development David Pashini ne kaha hai ki province of Ontario consider kar raha hai ek naya job protected leave jo ensure karega employees jo diagnosis as serious as cancer ya other diseases receive karte hain unhe peace of mind rahega, their job will be waiting for them jab wo treatment ke baad wapas lautenge. The leave, ye jo leave hai, ye match karegi length of federal employment insurance sickness benefit jo hoti hai 26 hafton ki. Province ne reveal kiya is relief ko Wednesday morning ek press conference ke dauran aur लॉन्च कर रही है कंसल्टेशन ऑन दिस मैटर. इसके साथ ही डकपोर्ट गवर्नमेंट ने अनाउंस किया है कि वो बहुत जल्द इंट्रोड्यूस करेंगे लेजिस्लेशन टू सपोर्ट इंजर्ड वर्कर्स, जो एनेबल करेगा सुपर इंडेक्सिंग इंक्रीजेस टू वर्क प्लेस सेफ्टी एंड इंश्योरेंस बोर्ड बेनिफिट्स अबव द एनुअल रेट ऑफ इन्फ्लेशन. सीधा मंट्रियाल का रुख करेंगे, जहां पर मंट्रियाल पुलिस इन्वेस्टिगेट कर रही है दो फायर बॉम्बिंग्स एट ज्यूइश इंस्टीट्यूशंस. और ज्यूइश कम्युनिटी लीडर्स मंट्रियाल में अब कॉल कर रही हैं वाइड स्प्रेड कंडेमनेशन की फॉर द ओवरनाइट फायर बॉम्बिंग्स एट टू लोकल ज्यूइश इंस्टीट्यूशंस, सेइंग कि ये इंसिडेंट्स लेटेस्ट एविडेंस हैं ऑफ एंटी सेमिटिज्म इन द सिटी. ये दो फायर बॉम्ब्स हुए हैं इन द नाइट बिटवीन मंडे एंड ट्यूजडे, जिससे माइनर डैमेज कॉज किया है टू द फ्रंट डोर ऑफ कॉन्ग्रीगेशन बेट किपर सिनेगॉग एंड द बैक डोर ऑफ नियर बाय फेडरेशन सीजेए ऑफिस इन मॉन्ट्रियल सबर्ब. डोनाल्ड डाउनी एंड शनेल टेलर, ये वो दो लोग हैं जिन्हें चार्ज किया है टोरंटो पुलिस ने इन अलेज्ड कंफाइनमेंट एंड सेक्सुअल असॉल्ट ऑफ अ गर्ल जो महज 14 साल की है. टोरंटो पुलिस ने कहा है ये हादसा हुआ था 23 जून को जिस ईस्ट ऑफ द डॉन वैली पार्क में. इन्वेस्टिगेटर्स के मुताबिक इस गर्ल को अप्रोच किया गया था ऑन द स्ट्रीट बिफोर बींग टेकन टू द सस्पेक्ट एड्रेस, जहां पर इसे सेक्सुअली असॉल्ट किया गया था. अल्बर्टा फैमिली बहुत क्यूरियस है. जब उनके घर को रेड किया गया बाय द पुलिस, ये एक बहुत ही डिस्टर्बिंग वीडियो सामने आई है. उनकी होम सर्विलेंस की ये वीडियो है जिसके मुताबिक देखा जा सकता है किस तरह से पुलिस ऑफिसर्स अंदर घुसते हैं, इस घर के लोगों को बैकयार्ड में निकालते हैं, गन पॉइंट पर उन्हें बोलते हैं कि आप नीचे जाएं. अल्बर्टा आरसीएमपी इस पूरे मामले को इन्वेस्टिगेट कर रही है और इन्वेस्टिगेट कर रही है एक्शंस ऑफ अ मैन जब सीरीज ऑफ इवेंट्स हुए जिसके चलते पुलिस ने रेड किया दो घरों को जहां कुछ क्राइम हुआ ही नहीं था. माउंटीज ने कहा कि एक मैन की फैमिली ने उन्हें कॉल किया 2 नवंबर को एक टेक्स्ट रिसीव करने के बाद फ्रॉम हिम सेइंग कि उसे अबडक्ट कर लिया गया है एंड ही इज बीन हेल्ड एट गन पॉइंट एंड नाइफ पॉइंट. ऑफिसर्स ने कहा कि उन्होंने ट्रेस किया इस शख्स के वेयर अबाउट को टू 2 नॉर्थ एडमंटन होम्स, जहां उन्होंने बिलीव किया ही हैड बीन अर्लियर दैट डे. फिर हेविली आर्म्ड टैक्टिकल टीम फ्रॉम एडमंटन पुलिस सर्विसेज ने इन दोनों ही घरों को रेड किया. ये शख्स इन क्वेश्चन वॉज लेटर ऑन फाउंड सेफ एट अ डिफरेंट लोकेशन और आरसीएमपी ने डिटर्मिन किया है देयर हैड बीन नो एबडक्शन. और इसी के साथ खबरों के सिलसिले को आगे बढ़ाएंगे ग्रुप एडिटर विपिन जगपाल
जी. बहुत बहुत शुक्रिया जी शैली जी, थैंक यू सो मच. और रुक करते हैं सीधा हेडलाइंस पार्ट 4 वाला. हेडलाइंस पार्ट 4 वाल सब तो पहला असं गल करांगे कि जो इजराइल और हमास के इस वे कॉन्फ्लिक्ट हो रहा है उस तो लादा उद नाल जुड़िया काफी खबर जो इंटरनेशनल हेडलाइंस बना रही ने. पहला तो एक वड्डी इंटरनेशनल हेडलाइन बना रही हैगी है यूएस हाउस के जी रिप्रेजेंटेटिव हैगी है रशीदा तलेब. रशीदा तलेब जिहड़े कि पैलेस्टीनियन अमेरिकन है ने, उन्होंने जो हाल ही इजराइल के उत्ते कॉमेंट्स दिते ने उन्होंने फिलहाल यूएस हाउस के रोकया जा रहा है. शी हैज़ बीन सेंसर्ड. और मैं इतने जरूर जिक्र कर देव कि उन्होंने बड़ा इमोशनल स्पीच जी है यूएस हाउस के उन्होंने डिलीवर की. उन्होंने कहा कि उन्होंने नहीं रोकया जा सकेगा, उन्होंने फ्रीडम ऑफ स्पीच है, उन्होंने हक है और जो भी वो इजराइल के मुद्दे के उत्ते बयान देना चाहते हैं इसके उत्ते उन्होंने रोकने की कोशिश जी ना की जाए. उन्होंने ये भी कहा और काफी ज्यादा इमोशनल हो गया. उन्होंने कहा कि वो सिर्फ कल्ले पैलेस्टीनियन अमेरिकन है ने जिहड़े कि कांग्रेस नूं इस वेले सर्व कर रहे ने. वड्डी खबर तुहाडे नाल आस्ट्रेलिया तो हुण सांझी कर रहे हैं जिथे कि 5 इंडियन ओरिजिन दे जिहड़े लोग ने उन्हां दी डेथ हो गई है. यह हादसा आस्ट्रेलिया दे एक पब दे विच होया है. मामला यह सगा कि एक जिहड़ा बजुर्ग शख्स सगा वो एक बीएमडब्ल्यू चला रहा सगा और यह बीएमडब्ल्यू जिहड़ी है उन्हां दे कंट्रोल तो बाहर हो गई और जाके एक जिहड़ी फ्रंट लॉन सीगी एक बीयर गार्डन सगा उत्थे जाके दाखिल हो गई. उत्थे कुछ लोग जो उत्थे से मौजूद सगे उन्हां दे उत्ते एक गड्डी चढ़ा दिती गई और एक्सीडेंट दे विच सब तो पहला विवेक पाटिया, इन्हां दी उम्र 38 साल है, उन्हां दी डेथ हो गई. उन्हां दा बेटा विहान जिहदी उम्र सिर्फ 11 साल दी सीगी उन्हां दी डेथ हो गई. ਉਹਨਾਂ ਦੀ ਬੇਟੀ ਅਵਨੀ ਜਿਨ੍ਹਾਂ ਦੀ ਉਮਰ 9 ਸਾਲ ਸੀ ਉਹਨਾਂ ਦੀ ਡੈਥ ਹੋ ਗਈ, ਪ੍ਰਤਿਭਾ ਸ਼ਰਮਾ ਉਮਰ 44 ਸਾਲ ਉਹਨਾਂ ਦੀ ਡੈਥ ਹੋਈ, ਔਰ ਪਾਟਰ ਜਤਿਨ ਚੁਗ ਉਹਨਾਂ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਇਹਨਾਂ ਪੰਜ ਜਣਿਆਂ ਦੀ ਜਿਹੜੀ ਹੈ ਇਸ ਹਾਦਸੇ ਦੇ ਵਿੱਚ ਡੈਥ ਹੋ ਗਈ ਹੈ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਜਿਹੜੇ ਵਿਵੇਕ ਭਾਟੀਆ ਉਹਨਾਂ ਦੇ ਜਿਹੜੇ ਵਾਈਫ ਨੇ ਰੁਚੀ ਭਾਟੀਆ, ਉਹਨਾਂ ਦੀ ਉਮਰ 36 ਸਾਲ ਦੱਸੀ ਜਾ ਰਹੀ ਹੈ, ਔਰ ਉਹਨਾਂ ਦਾ ਛੋਟਾ ਬੇਟਾ ਅਬੀਰ ਜੀ ਦੀ ਉਮਰ 6 ਸਾਲ ਹੈਗੀ ਹੈ, ਔਰ ਇੱਕ 11 ਮਹੀਨਿਆਂ ਦਾ ਬੱਚਾ। ਇਹਨਾਂ ਸਾਰਿਆਂ ਨੂੰ ਵੀ ਹਸਪੀਟਲ ਦੇ ਵਿੱਚ ਇਸ ਵੇਲੇ ਟ੍ਰੀਟ ਕੀਤਾ ਜਾ ਰਿਹਾ ਹੈ। ਹੁਣ ਇੱਥੇ ਦੱਸ ਦਈਏ ਕਿ ਜਿਹੜਾ BMW ਦਾ ਡਰਾਈਵਰ ਸੀਗਾ ਉਹਦੀ ਉਮਰ 66 ਸਾਲ ਦੱਸੀ ਜਾ ਰਹੀ ਹੈ, ਔਰ ਉਹ ਵੀ ਇਸ ਵੇਲੇ ਨੋਨ ਲਾਈਫ ਥਰੈਟਨਿੰਗ ਇੰਜਰੀਜ਼ ਉਹਨਾਂ ਨੂੰ ਹੋਈਆਂ ਨੇ, ਔਰ ਉਹ ਵੀ ਇਸ ਵੇਲੇ ਹਸਪੀਟਲ ਦੇ ਵਿੱਚ ਦਾਖਲ ਨੇ। ਬ੍ਰੈਥ ਟੈਸਟ ਉਹਨਾਂ ਦਾ ਕੀਤਾ ਗਿਆ, ਪਰ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਸਿਸਟਮ ਦੇ ਵਿੱਚ ਕੋਈ ਵੀ ਸ਼ਰਾਬ ਦੀਆਂ ਟ੍ਰੇਸਿਸ ਨਹੀਂ ਪਾਈਆਂ ਗਈਆਂ। ਹੁਣ ਪੁਲਿਸ ਚੀਫ ਦਾ ਕਹਿਣਾ ਹੈਗਾ ਕਿ ਹਜੇ ਕਿਆ ਸਪੀਡ ਫੈਕਟਰ ਸੀਗਾ ਜਾਂ ਕਿਉਂ ਇੰਨਾ ਵੱਡਾ ਨੁਕਸਾਨ ਹੋਇਆ, ਇਹਦੇ ਬਾਰੇ ਇਨਵੈਸਟੀਗੇਸ਼ਨ ਉੱਥੇ ਦੀ ਪੁਲਿਸ ਜਿਹੜੀ ਹੈ ਉਹ ਕਰ ਰਹੀ ਹੈ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜੋ ਇੱਕ ਅਮਰੀਕਾ ਦੇ ਵਿੱਚ ਇੱਕ ਜੂਇਸ਼ ਕਮਿਊਨਿਟੀ ਦਾ ਸ਼ਖਸ ਜੋ ਕਿ ਪ੍ਰੋਟੈਸਟ ਕਰਨ ਆਇਆ ਸੀਗਾ ਔਰ ਉਹ ਹਿੱਸਾ ਲੈ ਰਿਹਾ ਸੀਗਾ ਪ੍ਰੋ ਇਜ਼ਰਾਈਲ ਪ੍ਰੋਟੈਸਟ ਔਰ ਅਗੇਂਸਟ ਹਮਾਸ ਪ੍ਰੋਟੈਸਟ ਦੇ ਵਿੱਚ, ਉਹਨਾਂ ਦੀ ਡੈਥ ਹੋ ਗਈ ਹੈ। ਹੁਣ ਇਹ ਡੈਥ ਕਿੱਦਾਂ ਹੋਈ ਹੈ ਇਹਦੇ ਬਾਰੇ ਹਜੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਅਮਰੀਕਾ ਦੇ ਵਿੱਚ ਵੱਖ ਵੱਖ ਇਲਾਕਿਆਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ, ਔਰ ਇਹ ਜਿਹੜੇ ਬਜ਼ੁਰਗ ਸ਼ਖਸ ਸੀਗਾ ਇਹ ਵੀ ਇਜ਼ਰਾਈਲ ਦੇ ਹੱਕ ਦੇ ਵਿੱਚ ਇਜ਼ਰਾਈਲ ਦਾ ਝੰਡਾ ਲੈ ਕੇ ਪਹੁੰਚੇ ਹੋਏ ਸੀਗੇ ਪ੍ਰੋਟੈਸਟ ਵਾਲੀ ਜਗ੍ਹਾ ਦੇ ਉੱਤੇ, ਔਰ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਫਿਲਹਾਲ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪਰ ਜ਼ਿਆਦਾ ਡਿਟੇਲ ਦੇ ਵਿੱਚ ਹਜੇ ਕੋਈ ਜਾਣਕਾਰੀ ਜਿਹੜੀ ਹੈ ਉਹ ਬਾਹਰ ਨਹੀਂ ਆਈ। ਸੋ ਕਿਸ ਕਾਰਨ ਇਹਨਾਂ ਦੀ ਜਿਹੜੀ ਹੈ ਡੈਥ ਹੋਈ ਹੈ, 66 ਸਾਲ ਦੀ ਇਹਨਾਂ ਦੀ ਉਮਰ ਦੱਸੀ ਜਾ ਰਹੀ ਹੈ। ਬਜ਼ੁਰਗ ਪ੍ਰੋਟੈਸਟਰ ਸੀਗੇ ਔਰ ਉਹ ਕਹਿੰਦੇ ਕਿ ਅਸੀਂ ਉੱਥੇ ਇਜ਼ਰਾਈਲ ਦੇ ਹੱਕ ਦੇ ਵਿੱਚ ਸਾਰੀ ਇਹ ਨਾਅਰੇਬਾਜ਼ੀ ਕਰ ਰਹੇ ਸੀਗੇ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਮੋਇਨਾ ਮਹੂਆ ਮਿੱਤਰਾ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਬੰਗਾਲ ਤੋਂ, ਉਹਨਾਂ ਦੇ ਖਿਲਾਫ ਕਿ ਕਿਆ ਉਹਨਾਂ ਨੇ ਪੈਸੇ ਦੇ ਕੇ ਕੋਈ ਪਾਰਲੀਮੈਂਟ ਦੇ ਵਿੱਚ ਕੋਈ ਸਵਾਲ ਪੁੱਛਣ ਦੀ ਗੱਲ ਕੀਤੀ ਹੈ, ਇਹਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹੁਣ ਇਹ ਮਾਮਲਾ ਜਿਹੜਾ ਹੈ ਉਹ CBI ਦੇ ਹਵਾਲੇ ਜਿਹੜਾ ਉਹ ਕਰ ਦਿੱਤਾ ਗਿਆ। ਇਸ ਦਰਮਿਆਨ ਮਹੂਆ ਮਿੱਤਰਾ ਜਿਨ੍ਹਾਂ ਨੇ ਕਿਹਾ ਹੈ ਕਿ ਠੀਕ ਹੈ CBI ਜੋ ਕੁਛ ਕਰਨਾ ਚਾਹੁੰਦੀ ਆ ਕਰ ਲਵੇ, ਔਰ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਹੈ ਤੇ ਠੀਕ ਹੈ, ਫਿਰ ਉਹਦੀ ਸਜ਼ਾ ਭੁਗਤਣ ਲਈ ਪੂਰੀ ਤਰ੍ਹਾਂ ਤਿਆਰ ਨੇ। BJP ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਅੱਜ ਉਹਨਾਂ ਦਾ ਜਨਮ ਦਿਨ ਹੈ, 96 ਸਾਲ ਉਹਨਾਂ ਦੀ ਉਮਰ ਹੋ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਦੇ ਘਰ ਗਏ, ਉਹਨਾਂ ਨੂੰ ਜਾ ਕੇ ਉਹਨਾਂ ਨੇ ਜਨਮ ਦਿਨ ਦੇ ਮੁਬਾਰਕਬਾਦ ਦੀ ਵਧਾਈ ਵੀ ਦਿੱਤੀ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਜਿਹੜੀਆਂ ਪੰਜ ਸਟੇਟਸ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ ਉਹਦੇ ਬਾਰੇ ਅਸੀਂ ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਉੱਥੇ ਕੀ ਕੁਛ ਹੋ ਰਿਹਾ, ਕਿਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ, ਜ਼ਰਾ ਉਹ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਫਿਰ ਇੱਕ ਡਿਟੇਲ ਰਿਪੋਰਟ ਵੀ ਤੁਹਾਡੇ ਲਈ ਅਸੀਂ ਪੇਸ਼ ਕਰਾਂਗੇ।
ਕਾਂਗਰਸ ਕਾ ਮਤਲਬ ਇਹ ਹੈ ਬਰਬਾਦੀ ਕੀ ਗਾਰੰਟੀ ਭਾਈਓ, ਨੌਜਵਾਨ ਆਪ ਜ਼ਰੂਰ ਸਤਰਕ ਰਹਿਣਾ, ਕਿਉਂਕਿ ਇਹ ਕਾਂਗਰਸ ਵਾਲੇ ਐਸੇ ਐਸੇ ਖੇਲ ਕਰਦੇ ਰਹਤੇ, ਉਨਕੋ ਝੂਠ ਕਰਨਾ ਝੂਠ ਬੋਲਣਾ ਕੋਈ ਮੁਸ਼ਕਿਲ ਕਾਮ ਨਹੀਂ ਹੈ, ਕਰੀਬ 60 ਸਾਲ ਮੌਕਾ ਦਿਆ ਥਾ, 60 ਸਾਲ, ਫਿਰ ਵੀ ਬੁੰਦੇਲਖੰਡ ਕੋ ਕਾਂਗਰਸ ਨੇ ਸਿਰਫ ਸੁਖਾ ਦਿਆ, ਪਲਾਇਨ ਦਿਆ, ਛੱਤੀਸਗੜ੍ਹ ਮੇਂ ਸੱਟੇਬਾਜ਼ੀ ਹੈ, ਔਰ ਰਾਜਸਥਾਨ ਮੇਂ ਕਾਲੇ ਕਾਰਨਾਮੋ ਕੀ ਲਾਲ ਡਾਇਰੀ ਹੈ। ਲੇਕਿਨ ਭਾਈਓ ਬਹਿਨੋ, ਮੇਰੇ ਨੌਜਵਾਨ ਆਪ ਜ਼ਰੂਰ ਸਤਰਕ ਰਹਿਣਾ, ਕਿਉਂਕਿ ਇਹ ਕਾਂਗਰਸ ਵਾਲੇ ਐਸੇ ਐਸੇ ਖੇਲ ਕਰਦੇ ਰਹਤੇ, ਉਨਕੋ ਝੂਠ ਕਰਨਾ ਝੂਠ ਬੋਲਣਾ ਕੋਈ ਮੁਸ਼ਕਿਲ ਕਾਮ ਨਹੀਂ ਹੈ।
ਮੱਧ ਪ੍ਰਦੇਸ਼ ਵਿੱਚ BJP ਕਾਫੀ ਜ਼ੋਰ ਲਗਾ ਰਹੀ ਹੈ, ਲੇਕਿਨ ਜੋ ਇਸ ਵੇਲੇ ਸਰਵੇਸ ਇੰਡੀਕੇਟ ਕਰ ਰਹੇ ਨੇ ਉਸ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਲੱਗ ਰਿਹਾ ਹੈ ਕਿ ਕਾਂਗਰਸ ਦੀ ਪਾਰਟੀ ਜਿਹੜੀ ਹੈ ਉਹ ਸਰਕਾਰ ਬਣਾ ਸਕਦੀ ਹੈ। ਹਾਲਾਂਕਿ BJP ਦਾ ਦਾਅਵਾ ਹੈਗਾ ਹੈ ਕਿ ਸਰਵੇਸ ਤੋਂ ਉਲਟ ਜਿਹੜੇ ਨੇ ਉਹ ਰਿਜ਼ਲਟ ਆਉਣਗੇ। ਰਾਜਸਥਾਨ ਦੇ ਵਿੱਚ BJP ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ, ਲੇਕਿਨ ਉੱਥੇ ਕਾਂਗਰਸ ਦਾ ਦਾਅਵਾ ਹੈ ਕਿ ਨਹੀਂ ਦੁਬਾਰਾ ਕਾਂਗਰਸ ਪਾਰਟੀ ਆ ਜਾਏਗੀ। ਛੱਤੀਸਗੜ੍ਹ ਦੇ ਵਿੱਚ ਵੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਸਟਰੋਂਗ ਇਸ ਸਮੇਂ ਨਜ਼ਰ ਆ ਰਹੀ ਹੈ। ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਜੀ ਬਨਾਰਸੀ ਸਾਹਿਬ, ਤੁਸੀਂ ਆਉਂਦੇ ਰਹੋ, ਗੋ ਹੈਡ
ਜੀ। ਆਦਾਬ, ਕੈਸੇ ਹੈ ਆਪ?
ਆਦਾਬ ਜੀ, ਬਿਲਕੁਲ ਠੀਕ ਹੈ।
ਆਦਾਬ ਸੇ ਹਮ ਕਲਾਮ ਹੋ ਰਹੇ ਹੈ। ਸਭ ਸੇ ਪਹਿਲੇ ਤੋ ਆਪਕੋ ਇੱਕ ਬਾਤ ਕੀ ਮੁਬਾਰਕਬਾਦ ਦੇਣੀ ਹੈ ਕਿ ਆਪ ਤਮਾਮ ਕਾਰੀ ਜੋ ਹੋਤੀ ਹੈ ਆਪਕੀ ਮੋਡੈਸਟੀ ਕੋ ਬਹੁਤ ਪਸੰਦ ਕਰਤੀ ਹੈ। یقین کیجیے آپ کے لوگ کہتے ہیں کہ یزویر تو ہر وقت لوگوں سے معافی مانگتا رہتا ہے, ماڈرس ہیں آپ, اس میں کوئی شک نہیں کہ آپ بڑے موثر ماڈرس ہیں, اور میں نے بھی ماڈرسٹی کے ساتھ آپ کے علم کی بھی تعریف کی ہے, عالم کی نشانی ہے کہ وہ تائید کرے گا, عالم کی نشانی ہے کہ وہ تائید کرے گا, وہ اصلاح کرے گا اور ترمیم کرے گا. بس یقین کیجیے, اچھا پیچھے بھی ہم فور تھاٹ دے کر رہے تھے, آپ نے جو جیلسی کے بارے میں بات کی نا, میں میرے پاس الفاظ نہیں ہے, میں اور اس کے جیلسی جو گروتھ کے بارے میں بولے, گروتھ کیا ہونا چاہیے, جیلسی کیسے ہونا چاہیے, یقین کیجیے, اور آخر میں آپ نے تلاش کے بارے میں, سفر کے بارے میں بات کی, میں میرے پاس الفاظ ہی نہیں ہے کیونکہ میں پڑھا لکھا ہوں آپ کی طرح, اور یقین مانیے کہ خدا سے آپ کو بس عمر نو ادا کرے, لمبی عمر کرے, اور آپ کم بڑا کرے, کم کام کیا کرے, تاکہ کافی دیر تک ہم لوگوں کی خدمت کرے. اب رہا سوال ٹی وی کا, ہمارے گھر میں ہمارے دوستوں میں تو سوائے وائی ڈی کے وائی میڈیا تو کوئی چلتا ہی نہیں, اوپر سے ٹی وی ہے اس میں بھی بیوی نہیں دیکھتی ہے, بچے دیکھتے ہیں وہ انگریزی میں دیکھتے, نیچے میں دیکھتا ہوں, تو یقین کیجیے آپ نے ہم لوگوں کے مہیا لوگوں کو مہیا کرنے کے لیے اتنے کام کر دیے, اتنے پروگرام پیش کر دیے ہیں. اب میں کرکٹ کے میں بارے میں بات کروں گا, آپ سے زیادہ کرکٹ کو نہیں جان سکتا, میں لوگوں سے کہہ چکا ہوں اور کہتا ہوں لوگوں پر کہ آپ کپتان رہے ہیں, آپ فرسٹ کلاس کرکٹ کھیلتے رہے ہیں, آپ جانتے ہیں, تو آپ سے دو سوال یہ پوچھتے ہیں کہ آپ کی نگاہ میں فرسٹ کلاس کرکٹ میں کون جیتے گا, اور تین کا تو فیصلہ ہو چکا سیمی فائنل, فورتھ کون سا آئے گا, پاکستان, نیوزی لینڈ یا افغانستان, ان تینوں ممالک میں کون آئے گا؟ اب پاکستان نے نیوزی لینڈ کے خلاف میچ جیتا پوائنٹ سسٹم, اس کے بارے میں لکھا ہے, لیجیے ہم میچ جیت گئے ہیں, لیجیے ہم میچ جیت گئے ہیں, لگتا ہے برے دن بیت گئے ہیں, لگتا ہے برے دن بیت گئے ہیں, ہم کرکٹ کے میدان میں ہنستے ہوئے گاتے ہوئے جیت گئے ہیں, ہم کرکٹ کے میدان میں گاتے ہوئے جیت گئے ہیں, یہ جو انشاءاللہ میں فائنل میچ کے بعد بات کروں گا. اور میں نے ایک غزل لکھ لیا کوہلی صاحب کے لیے, ہاں وہ بھی میں آپ کو اس وقت پڑھوں گا جب یہ ختم ہو جائے گی نا تیسرے تقریر سے پڑھوں گا, لیکن مجھے یہ بتاتے ہوئے کوئی آر نہیں کہ آپ میں ماڈرن علم بھرا ہوا ہے, آپ کو چاہیے, میں تین سال سے کہہ آپ کو چاہیے کہ ہماری نمائندگی فیڈرل گورنمنٹ میں کریں, تاکہ یہ جو جھگڑے ہو رہے ہیں اس سے ہم نجات پائیں, آپ کو جتنا بھی سنیں اتنے علم میں, میرے علم میں تو اضافہ ہو رہا ہے, لوگوں کے علم میں اضافہ ہو رہا ہے, اور پاکستانی حضرات آپ کو بہت دیکھتے ہیں, اس کا میں آپ سے کہہ رہا ہوں کہ مجھے شاعری کے حوالے سے خواتین فون کرتی ہیں, مرد فون کرتے ہیں, یقین کیجیے 3.5 سال پہلے آپ کو یاد ہے آپ نے کہا کہ شاہ صاحب یہ مشاعرے نہیں, لیکن آج وہی شخص ہے جو میرے کلام کو لوگوں تک پہنچاتا ہے, کہ ہمیں آپ جیسے لوگوں کو بہت ریکویسٹ کرنی چاہیے کہ ہم اپنے, ہاں ایک آپ سے شکایت ہے کہ اخبار پنجابی کا اردو کا نہیں نکال دے, ایک ایک سب نکال دے, وہ بھی انشاءاللہ کر دیں گے آپ, مجھے پورا یقین ہے جب آپ پانچ میڈیا میں کر سکتے ہیں تو اخبار میں ایک پنجابی کا صفحہ ایک اردو کا صفحہ کر دیں گے, اور آخری چیز ریکویسٹ یہ ہے کہ آپ ایک آدھا گھنٹہ جو ہے لٹریچر کے بارے میں بات کیا کریں, تاکہ ہم وہ لوگ جو شاعری جانتے ہیں, وہ لوگ جو اس میڈیا میں ہیں وہ چاہتے ہیں کہ وہ اپنا کلام پیش کریں, وہ بھی پیش کریں تاکہ ان کو بھی موقع ملے, پر اتنی بات کرنے سے انشاءاللہ دیوالی کے اوپر دو گھوڑے لکھے ہیں, دیوالی جمعے کے دن اور 12 تاریخ کو دیوالی آپ سنیں گے تو حیران ہو جائیں گے, جج صاحب کیا بنارس کا کیا حاصل کرتے ہیں آپ نے میں نے لکھا تاکہ ہم ممالک میں محبت پیار ہو جائے دونوں ممالک میں اتنی بات کرنے کی باقی آپ کی باتیں سننے کے لیے ہم شائق ہیں اور باتیں سنتے رہتے ہیں اور جی فل فر طور میں اچھے اچھے سبجیکٹ یقین کیجیے تاکہ روشنی پیش کیجیے اور کیا نام روشنی میں کریں اور ایک سبجیکٹ ہمارے ذہن میں آیا ہے مقابلے میں کریں مقابلہ کیا ہو مقابلے میں ترقی ہوتی ہے یا تنزلی ہوتی ہے ایسے ایسے سوال تو ہم آپ سننا چاہتے ہیں پوری کتاب کا نچوڑ آپ بیان کر دیتے ہیں پتا ہے آپ نے جو بیان کیا لاسٹ ویک کیا کمال اتنی بات کرنے کی آپ اپنے اجازت دیجیے اللہ حافظ خدا حافظ
خدا حافظ بناسی صاحب بہت شکریہ آپ کے کامنٹس کا آپ کے پیار کا محبت کا آپ کے اچھے کائنڈ ورڈز کا بہت بہت شکریہ فوڈ فار تھاٹ ایک ایسا پروگرام ہے جہاں پر میں یہ سمجھتا ہوں کہ ہم کوشش کرتے ہیں کہ کچھ خبروں سے دور نیوز انالیسز ان سے دور کوئی ایسے مدوں پر بھی بات کریں جو ہماری لائف کے بڑے قریب ہیں اور آپ نے کہا کہ یس ہم نے ایک جیلسی کے اوپر ابھی پچھلے ہفتے کیا تھا آپ نے اس کو پسند کیا اس کے علاوہ اس سے پچھلے ہفتے ہم نے کیا تھا ڈز گاڈ ایگزسٹ میں سمجھتا ہوں کہ ون آف دا موسٹ چیلنجنگ شوز تھا میرے لیے کیونکہ میرا 23 سال کا جو کیریئر ہے اگر میں جرنلسٹک کیریئر کی بات کروں تو 23 سال کے کیریئر میں ایک چیز کا میں نے بہت خیال رکھا ہے کہ خبر جو ہے وہ بہت جانچ کے ناپ تول کے دیجیے اور ہر چیز کا ڈیفینیٹو آنسر ہے تو خبر یہ نہیں ہو سکتی اگر کسی نے 100 رن بنائے تو میں اس کو 99 نہیں کہہ سکتا وہ 100 میز 100 ہی ہے سینچری میز سینچری ہے نہ میں اس کو بڑھا سکتا ہوں کہ نہیں جی اس نے 101 رن بنائے ہیں کیونکہ لائیو شو چلتے ہیں وائی میڈیا لائیو اسی لیے ہم نے نام دیا اسی لیے پاپولر ہے کہ ہم بالکل ڈیفینیٹو آنسر چاہیے اب یہ جو سوال تھا کہ ڈز گاڈ ایگزسٹ اب میں اس کا کیا جواب دوں اگر میں یس کہتا ہوں تو مجھے یہ بات بالکل کہی جائے گی کہ دنیا میں کروڑوں لوگ ہیں جو نہیں مانتے گاڈ ایگزسٹ کرتے اور آپ کے پاس کیا ثبوت ہے اگر میں ہاں کہتا ہوں کہ ڈز گاڈ ایگزسٹ اگر میں کہتا ہوں کہ نو گاڈ ڈز ناٹ ایگزسٹ تو دنیا میں کروڑوں لوگ ایسے ہیں جو کہتے ہیں کہ ٹھیک ہے جی ہم تو مانتے ہیں آپ نے یہ کیسے کہہ دیا کہ گاڈ ڈز ناٹ ایگزسٹ تو یہ میرے لیے ون آف دا موسٹ چیلنجنگ شوز تھا جو ہم نے فوڈ فار تھاٹ پر اٹمپٹ کیا اور وہاں پر جتنے بھی سارے ہم ٹاپکس لاتے ہیں چاہے وہ وٹ ڈز سکسیس مین ٹو یو وٹ برنگز ہیپینیس ٹو لائف زندگی میں خوشی کس چیز سے ملتی ہے سکسیس کیسے ملتی ہے سکسیس کے معنی کیا ہیں ہمارے لیے اور زندگی کا کیا کوئی پرپز ہے کہ نہیں ہے ڈز لائف ہیز اے پرپز اب ہم کرنے جا رہے ہیں کہ کیا لائف آفٹر ڈیتھ ہے کہ نہیں جب ہم اس پلانٹ کو چھوڑتے ہیں اس کے بعد
بھائی میں ایک بار کہوں گا ہزاروں سال نرگس اپنی بے نوری پہ رہی ہوتی بڑی مشکل سے پیدا ہوتا ہے چمن میں دیدہور پیدا بڑی مشکل سے ہوتا ہے چمن میں دیدہور پیدا یقین کیجیے آپ ہماری کمیونٹی کے جوئل ہیں نگینہ ہیں ہم آپ کو سنتے ہیں ہم آپ سے مستفید ہوتے ہیں اور آپ کی باتیں سن کر وہ کتاب جو ہم لائبریری سے مانگتے ہیں وہ بھی نہیں مانگتے آپ بھی بتا یہ رپورٹ پڑھتا ہوں یقین کی میں اس پر بھی بحث کروں گا اور جو آپ گاڈ کے بارے میں بات کی ہے یہ کمال کی بات کی ہے کہ آپ دونوں طرف کے لوگوں کو خیال کرتے ہیں جو یقین کرتے ہیں جو یقین نہیں کرتے یقین کیجیے بڑا کمال ہوتا ہے آپ جیسے میں ہوں میں تو خدا پر یقین کرتا ہوں میرے بیٹے بچہ ہے وہ خدا پہ یقین نہیں کرتا وہ کہتا ہے ڈیڈی جو کرو گے وہ کرو گے اب جو ہم میں یہ کہتا ہوں جو مجھ سے کرا رہا ہے خدا ہی کرا رہا ہے تو وہ اثر پڑتا ہے یقین کیجیے آج کل کے بچوں کے سمجھانا اور ان کی عقل میں بات ڈالنا بڑا مشکل کام ہے ہم چاہے کتنے بھی پڑھے ہوں کہ وہ ان کو ماڈرن لینگویج جانتے ہیں اور آپ اتنی بیلنس برقرار رکھتے ہیں کہ سننے اور میرے بچے بھی آپ کو دیکھتے ہیں تمام کل کے لوگ جتنے بھی وہ بھی دیکھتے ہیں کہ جدید نے کوئی نہ کوئی بات کرنی ہے اور اس کے ساتھ ساتھ شاید میری بھی کوئی فصل پڑ دینی ہے یہ بھی میں کہوں گا میں کبھی جھوٹ نہیں بولتا شاید ہو کے جھوٹ میرے پاس نہیں ہے جو میں یہ ڈالیے گا ہم بالکل کھلے عام کرتے ہیں ہمیں کیا کہ آپ کے پروگرام کو پاکستان کے ساتھ کافی دیکھتے ہیں کیونکہ آپ وہ باتیں کرتے ہیں جس سے کوئی حد نہیں ہوتا اور میں نے آپ کے لیے کہہ بھی دیا ہے کہ عالم کی نشانی ہے کہ وہ ترمیم کرے گا. آپ عالم ہیں, آپ یہ حالانکہ آپ انجینئر ہیں, میں یہ بھی کہتا ہوں کہ آپ انجینئر ہوں گے, عالم ہیں, یہ خدا کی دین ہے, خدا کی دین. بس یہ خدا سب کو علم دے, دولت کی تو آپ لاٹری خرید کے دوسری امیر بن سکتے ہیں, لیکن علم یہ خدا کی دین ہے, شاعری خدا کی دین ہے. میں بھی کہتا ہوں کہ آپ جتنا مرضی پڑھ لیں, خالق کو پڑھ لیں, جھوٹ کو پڑھ لیں, اور جتنی مرضی شاعر کو پڑھ, ایک شعر نہیں کہیں گے, لیکن میں پھر کہہ دیتا ہوں کہ یہ اللہ کی دین ہے, اس میں خدا کا شکر کرنا چاہیے. اسی طرح آپ علم ہے, آپ فونڈس ہیں, جتنا بھی علم ہے اتنا ہی آپ مورس ہو گئے ہیں. یہ اللہ کی میں کہتا ہوں کہ آپ کی مورس کی شکر ہے.